ਮਹਲਾ ਪਹਿਲਾ ਕਰੁਣਾਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੱਚਾ ਰੰਗ ਕਸੰਭਕਾ ਥੋੜਿਆ ਦਿਨ ਚਾਰ ਜੀਓ ਨਾਲੇ ਭਰਮ ਭੁੱਲਿਆ ਠੱਗ ਮੁੱਠੇ ਕੋੜਿਆਰ ਜੀਓ ਕੱਚਾ ਰੰਗ ਕਸੰਭਕਾ ਥੋੜਿਆ ਦਿਨ ਚਾਰ ਜੀਓ ਵਿਣ ਨਾਵੇਂ ਭਰਮਾ ਭੁੱਲਿਆ ਠੱਗ ਮੁੱਠੇ ਕੋੜਿਆਰ ਜੀਓ ਸੱਚੇ ਸੇਤੇ ਰਤਿਆਂ ਜਨਮ ਨਾ ਦੂਜੇ ਵਾਰ ਜੀਓ ਰੰਗੇ ਕਾ ਕਿਆ ਰੰਗੇ ਲਾਏ ਜੋ ਰਤੇ ਰੰਗ ਲਾਏ ਜੀਓ ਰੰਗਣ ਵਾਲਾ ਸੇਵੇ ਆਏ ਸੱਚੇ ਸਿਆ ਚਿਤ ਲਾਏ ਜੀਓ ਰਹਾਉ ਚਾਰੇ ਕੁੰਡਾਂ ਦੇ ਪਵਾਏ ਬਿਨ ਭਾਗਾ ਧਨ ਨਾਹੇ ਜੀਓ ਔਗਣ ਮੁੱਠੇ ਜੇ ਫਿਰਾਏ ਬਦਕ ਥਾਏ ਨਾ ਪਾਏ ਜੀਓ ਗੁਰ ਰਾਖੇ ਸੇ ਉਬਰਾਏ ਸ਼ਬਦ ਰਤੇ ਮਨ ਮਾਏ ਜੀਓ ਚਿੱਟਾਏ ਜਿਣਕੇ ਕੱਪੜਾਏ ਮੈ ਲਾਏ ਚੇਤ ਕਠੋਰ ਜੀਓ ਤਿੰਨ ਮੁਖ ਨਾਮ ਨਾਏ ਪੁਜਾਏ ਦੂਜੇ ਵਿਆਪਾਏ ਚੋਰ ਜੀਓ ਮੂਲ ਨਾ ਬੂਝਾਏ ਆਪਣਾ ਸੇ ਪਸ਼ੂਆ ਸੇ ਢੋਰ ਜੀਓ ਨਿਤ ਨਿਤ ਖੁਸ਼ੀਆਂ ਮਨ ਕਰਾਏ ਨਿਤ ਨਿਤ ਮੰਗੇ ਸੁਖ ਜੀਓ ਕਰਤਾ ਚੇਤਨਾ ਆਵੇ ਫਿਰ ਫਿਰ ਲਗਣ ਦੁੱਖ ਜੀਓ ਸੁਖ ਦੁੱਖ ਦਾ ਤਾਂ ਮਨ ਵਸਾਏ ਤੇਤ ਤਨ ਕੈਸੇ ਭੁੱਖ ਜੀਓ ਬਾਕੀ ਵਾਲਾ ਤਲਬੀ ਆਏ ਸਿਰ ਮਾਰੇ ਜੰਦਾਰ ਜੀਓ ਲੇਖਾ ਮੰਗੇ ਦੇਵਣਾ ਪੁੱਛੇ ਕਰ ਵਿਚਾਰ ਜੀਓ ਸੱਚੇ ਕੇਲ ਉਭਰਾਏ ਬਖਸ਼ਾਏ ਬਖਸ਼ਣ ਹਾਰ ਜੀਓ ਅਣਕੋ ਕੀਜੈ ਮਿੱਤੜਾ खाक रलाए मर जाए जियो। बहु रंग देख बलाया पल्ला पल्ला आवे जाए जियो। नजर प्रभु ते छुटे आए नजरे मेला मिलाए जियो। गाफल ज्ञान बहुने गोर बिना ज्ञान ना पाल जियो। खिंचो कान गुची आए बुरा भला दोए नाल जियो। बिन शब्द पैरतियां सब जो है जमकार जियो। जिन कर कारण तारे सब से दे आधार जियो। सोता मना विसारे सदा सदा दातार जियो। नानक नाम ना विसराए निधारा आधार जियो। सोका मना विसारी आए सदा सदा दातार जियो। नानक नाम न विसराए निधारा आधार जियो।
वाहेगुरु जी का खालसा वाहेगुरु जी की फतेह। मिठ बोलड़े सज्जन स्वामी साहिब श्री गुरु ग्रंथ साहिब सच्चे पातशाह जी की पावन पवित्र हजूरी दे विच सज बैठे गुरु प्यारे खालसा जी गुरदेव साहिब श्री गुरु नानक देव जी महाराज जी ने अज दे पावन पवित्र उपदेश दे विच माया दे पदार्थां दा थोड़ चिरा जो सुख आ ते परमात्मा दा नाम जो सदीवी सुख देण वाला आ उस संबंध दे विच सतगुरां ने सानू पावन पवित्र उपदेश बख्शिश कीता है कि जिहड़े लोग धर्म दा पहरावा धारण करके पखंड करदे ने असल दे विच माया दे नाल जुड़े हुए ने ते माया दे पदार्थां वास्ते ये पखंड कर रहे ने ते ये माया प्रति उन्हां दा कीता होया पखंड जिहड़ा आ उह दूर हो जाएगा। माया दे थोड़ चिरे सुख दे संबंध दे विच गुरमुख प्यारिओ सतगुरां ने सानू बख्शिश कीती है कि माई माया छल ਇਹ ਮਾਇਆ ਜਿਹੜੀ ਆ ਮਨੁੱਖ ਨੂੰ ਛਲਦੀ ਜਾ ਰਹੀ ਆ। ਤ੍ਰਿਣ ਕੀ ਅਗਨ ਸਿਆਲ ਦੇ ਦਿਨਾਂ ਦੇ ਵਿੱਚ ਗਲੀ ਮੁਹੱਲੇ ਦੇ ਛੋਟੇ ਛੋਟੇ ਬੱਚੇ ਠੰਡ ਦੇ ਕਾਂਬੇ ਤੋਂ ਉਹਨੂੰ ਦੂਰ ਕਰਨ ਵਾਸਤੇ ਜਿਸ ਤਰ੍ਹਾਂ ਅੱਗ ਬਾਲਦੇ ਨੇ ਅਤੇ ਕੱਖਾਂ ਦੀ ਅੱਗ ਉਹ ਗਲੀ ਦੇ ਵਿੱਚ ਉਹ ਕੱਖ ਇਕੱਠੇ ਕਰਦੇ ਨੇ ਅੱਗ ਬਾਲਦੇ ਨੇ ਅਤੇ ਉਹ ਇੱਕਦਮ ਅੱਗ ਮੱਚ ਜਾਂਦੀ ਆ। ਉਹ ਫੇਰ ਦੌੜ ਜਾਂਦੇ ਨੇ ਕੱਖ ਲੈਣ ਵਾਸਤੇ ਫੇਰ ਆਣ ਕੇ ਅੱਗ ਦੇ ਵਿੱਚ ਪਾਉਂਦੇ ਨੇ ਅੱਗ ਇੱਕਦਮ ਫੇਰ ਮੱਚ ਜਾਂਦੀ ਆ। ਫੇਰ ਬੁੱਝਣ ਦੇ ਡਰ ਤੋਂ ਦੌੜਦੇ ਨੇ ਕੱਖ ਕਾਣ ਇਕੱਠੇ ਕਰਦੇ ਨੇ ਫੇਰ ਲਿਆ ਕੇ ਪਾਉਂਦੇ ਨੇ ਅੱਗ ਸੇਕਣੀ ਮਿਲਦੀ ਨਹੀਂ। ਉਹਨਾਂ ਦੀ ਇਹੋ ਹੀ ਗੱਲ ਬਣ ਜਾਂਦੀ ਹੈ ਕਿ ਅੱਗ ਨੂੰ ਕਿਸੇ ਤਰੀਕੇ ਦੇ ਨਾਲ ਜਾਰੀ ਰੱਖਿਆ ਜਾਵੇ ਜਗਦੀ ਰਹੇ ਬਲਦੀ ਰਹੇ। ਪੱਗ ਨੂੰ ਸੇਕਣ ਦਾ ਮਾਨਣ ਦਾ ਜਿਹੜਾ ਹੈ ਨਾ ਸੁੱਖ ਮਾਨਣ ਦਾ ਉਹਨਾਂ ਨੂੰ ਉਹ ਸਮਾਂ ਨਸੀਬ ਨਹੀਂ ਆਉਂਦਾ ਕਿਉਂਕਿ ਕੱਖਾਂ ਦੀ ਅੱਗ ਇੱਕਦਮ ਮੱਚਦੀ ਹੈ। ਮਾਇਆ ਦੇ ਪਦਾਰਥ ਇਸੇ ਤਰ੍ਹਾਂ ਹੀ ਆ ਗੁਰਮੁਖ ਪਿਆਰਿਓ, ਅਸੀਂ ਦੌੜਦੇ ਰਹਿੰਦੇ ਹਾਂ ਇਕੱਠੇ ਕਰਦੇ ਹਾਂ, ਜਦੋਂ ਸੁੱਖ ਮਾਨਣ ਦੀ ਗੱਲ ਆਉਂਦੀ ਮਾਇਆ ਫਿਰ ਹੱਥੋਂ ਨਿਕਲ ਜਾਂਦੀ ਤੇ ਫਿਰ ਦੌੜਦੇ ਹਾਂ ਕਿ ਇਹਨੂੰ ਫਿਰ ਕਿਸੇ ਤਰੀਕੇ ਦੇ ਨਾਲ ਵਿੰਗੇ ਟੇਢੇ ਢੰਗ ਦੇ ਨਾਲ ਇਹਨੂੰ ਇਕੱਠਿਆਂ ਕੀਤਾ ਜਾਵੇ। ਜੇ ਇਕੱਠੀ ਕਰਕੇ ਰੱਖਦੇ ਹਾਂ ਸੁੱਖ ਮਾਨਣ ਦਾ ਜਿਹੜਾ ਆ ਉਹ ਸਮਾਂ ਨਸੀਬ ਹੀ ਨਹੀਂ ਹੁੰਦਾ, ਉਹ ਫਿਰ ਦੌੜ ਜਾਂਦੀ ਹੱਥ 'ਚੋਂ ਨਿਕਲ ਜਾਂਦੀ ਆ, ਫਿਰ ਦੌੜਦੇ ਹਾਂ। ਇਸ ਤਰ੍ਹਾਂ ਸਾਰੀ ਉਮਰ ਜਿਸ ਤਰ੍ਹਾਂ ਉਹ ਛੋਟੇ ਛੋਟੇ ਬੱਚੇ ਕੱਖ ਇਕੱਠੇ ਕਰਕੇ ਅੱਗ ਸੇਕਣਾ ਚਾਹੁੰਦੇ ਨੇ ਉਹ ਸੇਕ ਨਹੀਂ ਸਕਦੇ, ਇਸ ਤਰ੍ਹਾਂ ਹੀ ਸਾਰੀ ਉਮਰ ਮਨੁੱਖ ਦੌੜ ਧੂਪ ਕਰਦਾ ਕਰਦਾ ਮਾਇਆ ਇਕੱਤਰ ਕਰਦਾ ਰਹਿੰਦਾ, ਪਰ ਮਾਇਆ ਦੇ ਵਿੱਚ ਇਹਨੂੰ ਸੁੱਖ ਜਿਹੜਾ ਉਹ ਪ੍ਰਾਪਤ ਨਹੀਂ ਹੁੰਦਾ। ਅਗਲਾ ਦ੍ਰਿਸ਼ਟਾਂਤ ਮੇਰੇ ਸਤਿਗੁਰੂ ਜੀ ਦਿੰਦੇ ਨੇ, ਤ੍ਰਿਣ ਕੀ ਅਗਨ ਮੇਘ ਕੀ ਛਾਇਆ। ਆ ਗਰਮੀ ਦੇ ਇੰਨੇ ਭਿਆਨਕ ਦਿਨ ਤੇ ਇਹਨਾਂ ਦੇ ਵਿੱਚ ਕੋਈ ਰਾਹੇ ਪਾਉਂਦੀ ਜਦੋਂ ਇਹ ਇੱਡੇ ਕਨਵੀਨਸ ਨਹੀਂ ਸਨ ਹੁੰਦੇ ਤੇ ਪੈਦਲ ਇਹਨਾਂ ਨੇ ਯਾਤਰਾ ਕਰਿਆ ਕਰਨੀ, ਕਿਤੇ ਆਇਆ ਜਾਇਆ ਕਰਿਆ ਕਰਨਾ ਤੇ ਇਹੋ ਜਿਹੇ ਗਰਮੀ ਦੇ ਦਿਨਾਂ ਦੇ ਵਿੱਚ ਥੋੜ੍ਹੇ ਜਿਹੇ ਸਮੇਂ ਵਾਸਤੇ ਕਿਤੇ ਬੱਦਲ ਸਿਰ 'ਤੇ ਆ ਜਾਇਆ ਕਰਨਾ ਤੇ ਥੋੜ੍ਹੀ ਜਿਹੀ ਠੰਡ ਮਨ ਨੂੰ ਨਸੀਬ ਹੋਣੀ ਕਿ ਚਲੋ ਉੱਤੇ ਝਾੜੇ ਹੋ ਗਿਆ, ਥੋੜ੍ਹੀ ਛਾਂ ਹੋ ਗਈ ਆ, ਹਵਾ ਦੇ ਬੋਲੇ ਦੇ ਨਾਲ ਉਹ ਬੱਦਲ ਉੱਡਦਾ ਜਾਂਦਾ ਆ ਤੇ ਮਨੁੱਖ ਫਿਰ ਧੁੱਪੇ ਦੀ ਧੁੱਪੇ। ਇਸ ਤਰ੍ਹਾਂ ਮਾਇਆ ਦੀ ਥੋੜ੍ਹੀ ਜਿਹੀ ਛਾਂ ਦਾ ਕਰਕੇ ਸੁੱਖ ਤੇ ਮਹਿਸੂਸ ਕਰਦਾ, ਪਰ ਮਾਇਆ ਕਿਸੇ ਦੀ ਨਹੀਂ। ਗੁਰਮੁਖ ਪਿਆਰੇ ਫਿਰ ਇਹ ਵਿਸ਼ਿਆਂ ਦੇ ਵਾਂਗੂ ਅੱਗ ਦੇ ਵਿੱਚ ਤੜਫਦਾ ਹੀ ਰਹਿੰਦਾ ਆ ਇਸ ਭਟਕਣਾ ਦੇ ਵਿੱਚ। ਜਾਂ ਤੁਸੀਂ ਸਤਿਗੁਰੂ ਜੀ ਕਹਿੰਦੇ ਨੇ ਗੋਬਿੰਦ ਭਜਨ ਬਿਨ ਹੜਕਾ ਜਲ, ਜਿਸ ਤਰ੍ਹਾਂ ਕਿਤੇ ਬਰਸਾਤਾਂ ਦੇ ਦਿਨਾਂ ਦੇ ਵਿੱਚ ਹੜ੍ਹ ਆ ਜਾਂਦੇ ਨੇ, ਹੜ੍ਹਾਂ ਦੇ ਪਾਣੀ ਦੇ ਵਿੱਚ ਸਭ ਕੁਝ ਪਾਣੀ ਰੋੜ ਕੇ ਲੈ ਜਾਂਦੇ ਨੇ, ਇੱਕ ਵਾਰ ਠੀਕ ਆ ਵਾਤਾਵਰਨ ਠੰਡਾ ਹੁੰਦਾ ਆ, ਇਸੇ ਤਰ੍ਹਾਂ ਜਿਸ ਤਰ੍ਹਾਂ ਹੜ੍ਹਾਂ ਦਾ ਪਾਣੀ ਮਾਰੂ ਨੁਕਸਾਨ ਕਰਦਾ ਆ, ਇਸ ਤਰ੍ਹਾਂ ਕਈ ਵਾਰੀ ਇਹ ਮਾਇਆ ਜਿਹੜੀ ਹੈ ਜੇ ਮਾਇਆ ਦੇ ਮਗਰ ਹੀ ਲੱਗ ਜਾਈਏ ਤੇ ਮਾਰੂ ਨੁਕਸਾਨ ਵੀ ਕਰ ਜਾਂਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਸਮਝਾਉਂਦੇ ਨੇ, ਗੁਰਮੁਖ ਪਿਆਰਿਆ ਮਾਇਆ ਦਾ ਰੰਗ ਕੱਚਾ ਰੰਗ ਆ, ਤੂੰ ਇਹਦੇ ਤੋਂ ਸੁੱਖ ਜਿਹੜਾ ਉਹ ਨਹੀਂ ਨਸੀਬ ਤੈਨੂੰ ਹੋ ਸਕੇਗਾ। ਹੁਣ ਮਾਇਆ ਦੇ ਸੰਬੰਧ ਦੇ ਵਿੱਚ ਵੀ ਵਿਚਾਰ ਕਰ ਲਈਏ ਗੁਰਮੁਖ ਪਿਆਰਿਓ, ਧੀਆਂ ਪੁੱਤਰ ਮਾਇਆ ਨੇ, ਧਨ ਦੌਲਤ ਮਾਇਆ ਆ, ਤਖਤੋ ਤਾਜ ਮਾਇਆ ਆ, ਇਹ ਹੁਸਨ ਜਵਾਨੀ ਮਾਇਆ ਆ, ਪਰ ਜਦੋਂ ਅਸੀਂ ਗੁਰਮਤਿ ਦਾ ਸਿਧਾਂਤ ਪੜ੍ਹਦੇ ਹਾਂ ਤੇ ਸਤਿਗੁਰੂ ਜੀ ਕਿਤੇ ਵੀ ਨਹੀਂ ਇਹ ਗੱਲ ਕਹਿੰਦੇ ਕਿ ਇਹ ਮਾਇਆ ਆ ਤੇ ਤੂੰ ਇਹਨਾਂ ਦੀ ਵਰਤੋਂ ਬੰਦ ਕਰ ਦੇ। ਜਦੋਂ ਮਨੁੱਖ ਆਪਣੀਆਂ ਬਿਰਤੀਆਂ ਤੋਂ ਇਹਦੇ ਅੰਦਰ ਬਿਰਤੀਆਂ ਲੋਭ ਪ੍ਰਧਾਨ ਹੋ ਜਾਂਦੀਆਂ ਨੇ ਤੇ ਜਦੋਂ ਇਹਨਾਂ ਦਾ ਹੀ ਹੋ ਕੇ ਰਹਿ ਜਾਂਦਾ ਉਦੋਂ ਸਤਿਗੁਰੂ ਜੀ ਕਹਿੰਦੇ ਹੁਣ ਇਹ ਮਾਇਆ ਆਈ, ਪਰ ਜਿੰਨੀ ਦੇਰ ਤੱਕ ਤੂੰ ਇਹਦੇ ਨਾਲ ਸਿਰਫ ਤੇ ਸਿਰਫ ਵਰਤੋਂ ਵਿਹਾਰ ਰੱਖਦਾ ਆ, ਤੇਰੀਆਂ ਬਿਰਤੀਆਂ ਤੇਰੇ ਕੰਟਰੋਲ ਦੇ ਵਿੱਚ ਰਹਿੰਦੀਆਂ ਨੇ, ਉਨੀ ਦੇਰ ਤੱਕ ਇਹ ਮਾਇਆ ਜਿਹੜੀ ਹੈ ਤੇਰੇ ਵਾਸਤੇ ਸਫਲੀ ਹੈ। ਇਹ ਪਰਮਾਤਮਾ ਨੇ ਤੇਰੇ ਵਾਸਤੇ ਸੁਖ ਦੇਣ ਵਾਸਤੇ ਬਣਾਈ ਹੈ। ਗ੍ਰਹਿ ਸ਼ੋਭਾ ਜਾਂ ਕੇਰੇ ਨਾਹੇ ਆਵਤ ਪਈਆ ਖੂਦੇ ਜਾਹੇ, ਇਹ ਸਤਿਗੁਰਾਂ ਦੇ ਬੜੇ ਪਿਆਰੇ ਬੋਲ ਨੇ। ਕਹਿੰਦੇ ਜਿਸ ਘਰ ਦੇ ਵਿੱਚ ਮਾਇਆ ਹੀ ਨਹੀਂ, ਉਸ ਘਰ ਦੇ ਵਿੱਚ ਜੇ ਕੋਈ ਪ੍ਰਾਹੁਣਾ ਆ ਜਾਵੇ ਤੇ ਕੀ ਖਾਵੇਗਾ, ਆਵਤ ਪਈ ਆ ਖੂਦੇ ਜਾਏ ਭੁੱਖੇ ਜਾਣਗੇ। ਗ੍ਰਹਿ ਸ਼ੋਭਾ ਜਾ ਕੇਰੇ ਨਾ, ਇਹ ਘਰ ਦਾ ਸ਼ਿੰਗਾਰ ਆ, ਘਰ ਦੀ ਸ਼ੋਭਾ ਆ ਮਾਇਆ, ਇਹ ਕਿਤੇ ਪਰਮਾਤਮਾ ਦੀ ਬਣਾਈ ਹੋਈ ਕੋਈ ਦੁਪਰਵਾਰੀ ਨਹੀਂ। ਪਰ ਹਾਂ, ਪਰਮਾਤਮਾ ਨੂੰ ਪਿੱਠ ਦਈਏ ਕਿ ਜਿਹੜਾ ਮਾਇਆ ਵੱਲ ਨੂੰ ਹੀ ਮੂੰਹ ਕਰ ਲੈਂਦਾ ਆ, ਸਤਿਗੁਰਾਂ ਨੇ ਇਹਨਾਂ ਬਿਰਤੀਆਂ ਤੋਂ ਸਾਨੂੰ ਵਿਵਰਜਿਤ ਕੀਤਾ ਹੋਇਆ, ਰੋਕਿਆ ਹੋਇਆ ਕਿ ਨਹੀਂ ਭਾਈ ਮਾਇਆ ਹੀ ਸਭ ਕੁਝ ਨਹੀਂ ਗੀ, ਮਾਇਆ ਸਿਰਫ ਤੇ ਸਿਰਫ ਤੇਰੀ ਵਰਤੋਂ ਵਾਸਤੇ ਬਣਾਈ ਹੋਈ ਆ, ਤੈਨੂੰ ਸੁੱਖ ਦੇਣ ਵਾਸਤੇ ਬਣਾਈ ਹੋਈ ਆ, ਪਰ ਜੇ ਤੂੰ ਸਭ ਕੁਝ ਮਾਇਆ ਨੂੰ ਸਮਝ ਲਏਗਾ ਤੇ ਇਹ ਮਾਇਆ ਤੈਨੂੰ ਅੱਤ ਦੁਖੀ ਕਰੇਗੀ। ਇਹ ਸਤਿਗੁਰਾਂ ਨੇ ਸਾਨੂੰ ਸਮਝਾਇਆ ਆ, ਧੀਆਂ ਪੁੱਤਰ ਸੰਸਾਰ ਨੂੰ ਚੱਲਣ ਦਾ ਚੱਲਦਾ ਰੱਖਣ ਵਾਸਤੇ ਤੇਰੇ ਨਾਲ ਇਹ ਬਣਾਏ ਹੋਏ ਨੇ ਸੰਸਾਰ ਨੂੰ ਚਲਾਉਣ ਵਾਸਤੇ, ਪਰ ਤੂੰ ਸਭ ਕੁਝ ਧੀਆਂ ਪੁੱਤਰਾਂ ਨੂੰ ਹੀ ਸਮਝ ਲਈ, ਇਹ ਗੱਲ ਠੀਕ ਨਹੀਂ। ਇਹ ਧਨ ਦੌਲਤ ਤੇਰੀ ਵਰਤੋਂ ਵਿਹਾਰ ਵਾਸਤੇ ਬਣਾਇਆ ਹੋਇਆ ਹੈ ਤੇ ਤੂੰ ਸਾਰਾ ਕੁਝ ਧਨ ਦੌਲਤ ਨੂੰ ਸਮਝ ਲਏ, ਇਹ ਗੱਲ ਤੇਰੇ ਵਾਸਤੇ ਠੀਕ ਨਹੀਂ। ਇਹ ਹੁਸਨ ਜਵਾਨੀ ਇਹ ਤਖ਼ ਤਾਜ ਤੈਨੂੰ ਮਿਲਿਆ ਹੋਇਆ ਹੈ ਤੇ ਤੂੰ ਸਭ ਕੁਝ ਤਖ਼ ਤਾਜ ਨੂੰ ਹੀ ਸਮਝ ਲੈ, ਇਹ ਤੇਰੇ ਵਾਸਤੇ ਠੀਕ ਨਹੀਂ, ਇਹ ਤੇ ਕੱਚਾ ਰੰਗ ਆ। ਜੇ ਇਹਦੇ ਨਾਲ ਤੂੰ ਰਾਜਮੇ ਚ ਗਿਓ ਤੇ ਦੁਖੀ ਜ਼ਰੂਰ ਹੋਏਗਾ, ਸੁੱਖ ਤੈਨੂੰ ਨਸੀਬ ਨਹੀਂ ਗਾ ਹੋਏਗਾ। ਤੋ ਗੁਰਮੁਖ ਪਿਆਰਿਓ, ਅੱਜ ਦੇ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਇਹ ਪਿਆਰੀ ਸਾਨੂੰ ਸਿੱਖਿਆ ਦਿੱਤੀ ਆ, ਸਾਵਧਾਨ ਹੋ ਕੇ ਗੁਰੂ ਚਰਨਾਂ ਦੇ ਵਿੱਚ ਬਿਰਾਜਮਾਨ ਹੋਵੋ, ਜਿਵੇਂ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰਦੇ ਨੇ। ਆਪ ਸਭ ਸੰਗਤਾਂ ਸ਼ਬਦ ਨੂੰ ਸਰਵਣ ਕਰਨਾ ਕਰੋ ਜੀ, ਮਾਨ ਬਿਰਤੀਆਂ ਦੀ ਇਕਾਗਰਤਾ ਬਖਸ਼ ਕੇ ਸਾਰੀ ਸੰਗਤ ਇੱਕ ਵਾਰ ਉਚਾਰਨ ਕਰਿਓ, ਸਤਨਾਮ ਸ਼੍ਰੀ ਵਾਹਿਗੁਰੂ।
ਸੋਹਰੇ ਮਹਲਾ ਪਹਿਲਾ ਘਰ ਨਾਮ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੱਚਾ ਰੰਗ ਸੰਭਕਾਰ ਥੋੜਿਆ ਦਿਨ ਚਾਰ ਜੀਓ।
ਇਹ ਸੂਹੀ ਰਾਗ ਦਾ ਨਾਮ ਆ, ਅਸ਼ਟਪਦੀਆਂ ਦੇ ਵਿੱਚ ਅੱਠ ਅੱਠ ਪਦੇ, ਉਹ ਅੱਠ ਪਦਿਆਂ ਵਾਲਾ ਇਹ ਸ਼ਬਦ ਸਤਿਗੁਰਾਂ ਨੇ ਉਚਾਰਨ ਕੀਤਾ ਹੈ ਅਤੇ ਨੌਵੇਂ ਘਰ ਦੇ ਵਿੱਚ ਸਤਿਗੁਰਾਂ ਨੇ ਉਚਾਰਨ ਕਰਨ ਦਾ ਹੁਕਮ ਕੀਤਾ ਹੈ। ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਇੱਕ ਆ, ਉਹ ਸਾਰਿਆਂ ਦਾ ਹੀ ਗੁਰੂ ਆ ਅਤੇ ਸੱਤ ਸਰੂਪ ਆ, ਸਾਰਿਆਂ ਉੱਤੇ ਕਿਰਪਾ ਕਰਨ ਵਾਲਾ ਹੈ, ਦਇਆ ਕਰਨ ਵਾਲਾ ਆ। ਸਤਿਗੁਰ ਸੱਚੇ ਪਾਤਸ਼ਾਹ ਜੀ ਸ਼ਬਦ ਦੇ ਵਿੱਚ ਸਾਨੂੰ ਸਮਝਾਉਂਦੇ ਨੇ, ਭਾਈ ਅਗਨ ਸ਼ਿਖਾ ਇੱਕ ਬੂਟਾ ਹੁੰਦਾ ਆ, ਅੱਗ ਵਰਗਾ ਉਹਦਾ ਰੰਗ, ਫੁੱਲ ਉਹਨੂੰ ਬੜੇ ਸੋਹਣੇ ਲੱਗਦੇ ਨੇ, ਲਾਲ ਲਾਲ ਰੰਗ ਦੇ। ਉਹ ਜਿਹੜਾ ਫੁੱਲ ਆ ਖਿੜਿਆ ਤੇ ਬੜਾ ਸੋਹਣਾ ਲੱਗਦਾ, ਪਰ ਥੋੜ੍ਹੀ ਦੇਰ ਬਾਅਦ ਧੁੱਪ ਦੇ ਵਿੱਚ ਉਹਦਾ ਰੰਗ ਜਿਹੜਾ ਆ ਬਦਲ ਜਾਂਦਾ ਆ, ਜਾਂ ਉਹਨੂੰ ਸੋਹਣਾ ਰੰਗ ਵੇਖ ਕੇ ਕੋਈ ਮਨੁੱਖ ਉਸ ਫੁੱਲ ਨੂੰ ਤੋੜੇ ਤੇ ਪਾਣੀ ਦੇ ਵਿੱਚ ਪਾਓ ਤੇ ਉਹਦਾ ਰੰਗ ਬਿਲਕੁਲ ਉੱਡ ਜਾਂਦਾ ਆ, ਫਿੱਕਾ ਹੋ ਜਾਂਦਾ ਆ, ਉਹਨੂੰ ਕਹਿੰਦੇ ਨੇ ਕਸੁੰਭਾ ਫੁੱਲ। ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਰਹੇ, ਜਿਵੇਂ ਕਸੁੰਭੇ ਦਾ ਫੁੱਲ ਜਿਹੜਾ ਆ ਉਹਦਾ ਰੰਗ ਬੜਾ ਥੋੜ ਚਿਰਾ ਆ, ਬਹੁਤਾ ਰੰਗ ਉਹਦਾ ਗਾੜਾ ਨਹੀਂ ਆ, ਕੱਚਾ ਰੰਗ ਆ। ਸਤਿਗੁਰੂ ਜੀ ਕਹਿੰਦੇ ਗੁਰਮੁਖ ਪਿਆਰਿਆ, ਮਾਇਆ ਸਿਰਫ ਤੇ ਸਿਰਫ ਗੁਜਰਾਣ ਤੱਕ ਇਹਨੂੰ ਸੀਮਤ ਰੱਖ, ਮਾਇਆ ਜਿਹੜੀ ਤੈਨੂੰ ਸਹੂਲਤ ਦੇਣ ਵਾਸਤੇ ਬਣਾਈ ਆ, ਪਰ ਜੇ ਤੂੰ ਮਾਇਆ ਦੇ ਨਾਲ ਹੀ ਜੁੜ ਕੇ ਰਹਿ ਗਏ ਤੇ ਮਾਇਆ ਦਾ ਜਿਹੜਾ ਸੁੱਖ ਆ ਇਹ ਬੜਾ ਹੀ ਥੋੜ ਚਿਰਾ ਆ। ਗੁਰਮੁਖ ਪਿਆਰਿਓ, ਜੇ ਤਖ਼ਤ ਤਾਜ ਦੀ ਗੱਲ ਕਰਦੇ ਹਾਂ ਤੇ ਕਦੀ ਇਸ ਤਖ਼ਤ ਤਾਜ ਤੇ ਕੋਈ ਬੈਠਾ ਹੁੰਦਾ ਹੈ ਤੇ ਕਦੀ ਕੋਈ ਬੈਠਾ ਹੁੰਦਾ ਆ, ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਸਰਕਾਰਾਂ ਬਦਲ ਜਾਂਦੀਆਂ ਨੇ। ਥੋੜ ਚਿਰਾ ਸੁੱਖ, ਧੀਆਂ ਪੁੱਤਰਾਂ ਨੂੰ ਵੀ ਸੁੱਖ ਕਿਹਾ ਹੋਇਆ ਤੇ ਕਈ ਵਾਰ ਸਾਡੇ ਬੱਚੇ ਸਾਡੀਆਂ ਅੱਖਾਂ ਦੇ ਸਾਹਮਣੇ ਤੁਰ ਜਾਂਦੇ ਨੇ ਤੇ ਉਸ ਵੇਲੇ ਮਨ ਇੰਨਾ ਦੁਖੀ ਹੁੰਦਾ ਆ, ਪੁੱਛੋ ਕੁਛ ਕਿਉਂ, ਕਿਉਂਕਿ ਅਸੀਂ ਜੁੜੇ ਹੋਏ ਹਾਂ ਮਾਇਆ ਦੇ ਨਾਲ। ਫਿਰ ਇਹ ਹੁਸਨ ਜਵਾਨੀ ਇਹਨੂੰ ਅਸੀਂ ਮਾਇਆ ਸਮਝਦੇ ਹਾਂ ਤੇ ਇਹਦਾ ਵੀ ਸੁੱਖ ਥੋੜ ਚਿਰਾ, ਇੱਕ ਦਿਨ ਐਸਾ ਆਉਂਦਾ ਹੌਲੀ ਹੌਲੀ ਕੇਸ ਚਿੱਠੇ ਨੈਣੋ ਨੀਰ ਬਹੇ ਤਨ ਖੀਨਾ ਭੈ ਕੇਸ ਦੁੱਧ ਵਾਨੀ, ਰੂਹ ਦਾ ਕੰਠ ਸ਼ਬਦ ਨੇ ਉੱਚਰੇ ਅਬ ਕਿਆ ਕਰੇ ਪੁਰਾਣੀ, ਸਾਡੇ ਸਾਹਮਣੇ ਹੀ ਸਾਡਾ ਜੋਬਨ ਤੇ ਸਾਡੀ ਜਵਾਨੀ ਜਿਹੜੀ ਆ ਤੁਰ ਜਾਂਦੀ ਹੈ। ਧਨ ਦੌਲਤ ਵੀ ਇਸੇ ਤਰੀਕੇ ਦੇ ਨਾਲ ਅਸੀਂ ਪੁੱਠੇ ਸਿੱਧੇ ਢੰਗਾਂ ਦੇ ਨਾਲ ਕਮਾਈ ਹੁੰਦੀ ਆ ਤੇ ਉਹ ਮਾਇਆ ਸਾਡੀ ਧਰੀ ਦੀ ਧਰੀ ਰਹਿ ਜਾਂਦੀ। ਸਤਿਗੁਰੂ ਜੀ ਕਹਿੰਦੇ ਰਾਤ ਕਾਰਨ ਧਨ ਸੰਚੀਏ ਭਲਕੇ ਉੱਠ ਚੱਲਣਾ, ਇਹ ਤੇ ਸਤਿਗੁਰੂ ਜੀ ਕਹਿੰਦੇ ਇਸ ਤਰ੍ਹਾਂ ਹੀ। ਗੁਰਮੁਖ ਪਿਆਰਿਆ, ਤੋਂ ਜ਼ਿੰਦਗੀ ਰੂਪੀ ਰਾਤ ਤੇ ਇਹਦੇ ਵਿੱਚ ਧਨ ਦੌਲਤ ਇਕੱਠਿਆਂ ਕਰਨ ਵਾਸਤੇ ਸਮਾਂ ਲੰਘਾ ਦਿੱਤਾ ਹੈ ਤੇ ਮੌਤ ਰੂਪੀ ਦਿਨ ਚੜ ਗਿਆ ਤੇ ਤੈਨੂੰ ਤੁਰਨਾ ਪੈਣਾ ਤੇ ਮਾਇਆ ਇੱਥੇ ਦੀ ਧਰੀ ਰਹਿ ਜਾਣੀ ਹੈ। ਨਾ ਕਰਿਆ ਕਰ ਇਕੱਠੀ ਇਹਨੂੰ ਪੁੱਠਿਆਂ ਸਿੱਧਿਆਂ ਢੰਗਾਂ ਦੇ ਨਾਲ ਦਸਾਂ ਨਾਵਾਂ ਦੀ ਕਿਰਤ ਕਮਾਈ ਕਰਕੇ ਨਾਲੇ ਆਪਣਾ ਗੁਜ਼ਾਰਾ ਕਰ, ਨਾਲੇ ਬੱਚਿਆਂ ਦਾ ਗੁਜ਼ਾਰਾ ਕਰ, ਸੰਤੋਖ ਜਿਹੜਾ ਹੈ ਨਾ ਉਹਨੂੰ ਰੱਖਣਾ ਕਰ, ਧਾਰਨ ਕਰ। ਸਤਿਗੁਰਾਂ ਨੇ ਇਹ ਵੀ ਗੱਲ ਕਿਤੇ ਨਹੀਂ ਕਹੀ ਹੋਈ ਕਿ ਤੂੰ ਬਹੁਤੀ ਮਿਹਨਤ ਨਾ ਕਰ। ਸਤਿਗੁਰੂ ਜੀ ਕਹਿੰਦੇ ਠੀਕ ਹੈ, ਜੀ ਤੋੜ ਮਿਹਨਤ ਕਰ, ਮਾਇਆ ਤੇਰੇ ਕੋਲ ਹੋਣੀ ਚਾਹੀਦੀ ਆ, ਗਰੀਬੀ ਤੇਰੇ ਕੋਲ ਨਹੀਂ ਹੋਣੀ ਚਾਹੀਦੀ, ਜਿਹੜੀ ਸਲੋਕਾਂ ਦੇ ਵਿੱਚ ਸਤਿਗੁਰਾਂ ਨੇ ਸਾਡੇ ਉੱਤੇ ਕਿਰਪਾ ਕਰਕੇ ਸਾਨੂੰ ਗੱਲ ਸਮਝਾਈ ਹੈ ਨਾ, ਰੁੱਖੇ ਸੁੱਖੇ ਖਾਏ ਕੇ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ, ਇਹਦੇ ਅੱਖਰੀ ਅਰਥ ਇਹ ਨਹੀਂ ਬਣਦੇ ਕਿ ਸੁੱਕੀਆਂ ਰੋਟੀਆਂ ਖਾਣੀਆਂ ਨੇ, ਬਹੀਆਂ ਰੋਟੀਆਂ ਖਾਣੀਆਂ ਨੇ, ਨਹੀਂ, ਜਾਂ ਅਸੀਂ ਚੋਪੜ ਕੇ ਰੋਟੀਆਂ ਨਹੀਂ ਖਾਣੀਆਂ। ਭਗਤ ਕਬੀਰ ਫਰੀਦ ਸਾਹਿਬ ਦਾ ਇਹ ਬਚਨ ਆ, ਉਹ ਸਾਨੂੰ ਸਮਝਾਉਂਦੇ ਨੇ ਦਸਾਂ ਨੌਵਾਂ ਦੀ ਕਿਰਤ ਕਮਾਈ ਕਰਕੇ ਜਿਹੜੀ ਆ ਨਾ, ਰੁੱਖੇ ਸੁੱਖੇ ਖਾ, ਆਪਣੀ ਕਮਾਈ ਆਪਣੀ ਮਿਹਨਤ ਦੀ ਖਾ, ਭਾਵੇਂ ਉਹਨੂੰ ਚੋਪੜ ਵੀ ਲਾ ਤਾਜ਼ੀ ਵੀ ਖਾ, ਪਰ ਦੇਖ ਪਰਾਈ ਚੋਪੜੀ, ਜਿਹੜਾ ਤੂੰ ਪਰਾਏ ਘਰਾਂ ਵੱਲ ਦੇਖਦਾ ਨਾ, ਜਦੋਂ ਤੇਰੀਆਂ ਬਿਰਤੀਆਂ ਲੋਭ ਪ੍ਰਧਾਨ ਹੋ ਜਾਂਦੀਆਂ ਨੇ, ਇਹ ਤੇਰੇ ਵਾਸਤੇ ਮਾੜੀਆਂ, ਪਰਾਇਆ ਹੱਕ ਖੋ ਕੇ ਨਾ ਖਾਵੀ, ਪਰਾਇਆ ਹੱਕ ਖੋ ਕੇ ਰੁੱਖੇ ਸੁੱਖੇ ਵੀ ਖਾਧੀ ਤੇਰੇ ਵਾਸਤੇ ਮਾੜੀ ਹੈ। ਗੁਰਮਤ ਪਿਆਰਿਓ, ਭਾਈ ਲਾਲੋ ਜੀ ਕਿਰਤੀ ਸਨ, ਮਿਹਨਤੀ ਸਨ, ਠੀਕ ਹੈ। ਇਤਿਹਾਸਕਾਰਾਂ ਨੇ ਕੋਧਰੇ ਦੀ ਰੋਟੀ ਦਾ ਜ਼ਿਕਰ ਕੀਤਾ ਹੈ ਕਿ ਸਤਿਗੁਰਾਂ ਨੇ ਉੱਥੇ ਖਾਧੀ ਆ, ਨਹੀਂ, ਉਸ ਸਮੇਂ ਜਿਹੜਾ ਮਨੁੱਖ ਮਿਹਨਤ ਕਰਦਾ ਸੀ ਚੰਗੀ ਸੌਖੀ ਰੋਟੀ ਖਾਂਦਾ ਸੀ, ਤੇ ਇਹੋ ਜਿਹੀ ਰੋਟੀ ਨੂੰ ਸਤਿਗੁਰਾਂ ਨੇ ਅੰਮ੍ਰਿਤ ਕਿਹਾ ਹੋਇਆ ਆ, ਜਿਹੜੀ ਹੱਥਾਂ ਦੀ ਦਸਾਂ ਨੌਵਾਂ ਦੀ ਕਿਰਤ ਕਮਾਈ ਦੇ ਨਾਲ ਛਕਣੀ ਹੈ, ਕਰਕੇ ਮਿਹਨਤ ਕਰਕੇ। ਮਲਕ ਭਾਗੋ ਨੇ ਜਿਹੜੀ ਮਾਇਆ ਠੱਗੀਆਂ ਮਾਰ ਮਾਰ ਕੇ ਇਕੱਠੀ ਕੀਤੀ ਆ, ਉਹ ਬੇਸ਼ੱਕ ਅੰਮ੍ਰਿਤ ਵਰਗੇ ਪਦਾਰਥ ਉੱਥੇ ਬਣੇ ਹੋਏ ਨੇ, ਤੇ ਸਤਿਗੁਰਾਂ ਨੇ ਆਖਿਆ ਨਹੀਂ ਇਹ ਲਹੂ ਵਰਗੇ ਨੇ, ਇਹਨਾਂ ਚੋਂ ਬਦਬੋ ਆਉਂਦੀ ਹੈ। ਕੁਝ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਇਹ ਕੀ ਕਰਦਾ ਹੁੰਦਾ ਸੀ, ਧਰਮ ਦੇ ਨਾਂ ਦੇ ਉੱਤੇ ਜੱਗ ਕਰਦਾ ਹੁੰਦਾ ਸੀ, ਪਰ ਧਰਮ ਦੇ ਆੜ ਦੇ ਹੇਠ ਠੱਗੀਆਂ ਹੀ ਮਾਰਦਾ ਹੁੰਦਾ ਸੀ, ਕਹਿ ਰਿਹਾ ਕਰਨਾ ਜੱਗ ਕਰਨਾ ਹੈ ਅਜੇ ਸਮਾਈ। ਜਿਵੇਂ ਅਯੋਕੇ ਸਮੇਂ ਦੇ ਵਿੱਚ ਨਾ ਦੇਖੋ, ਸਾਡੀ ਅਗਿਆਨਤਾ ਅਨਪੜ੍ਹਤਾ ਦੇਖੋ, ਆ ਥੋੜ੍ਹੇ ਦਿਨ ਹੋਏ, ਕੱਲ੍ਹ ਪਰਸੋਂ ਦੀ ਗੱਲ ਆ, ਸਾਡੇ ਮੁਹੱਲੇ ਦੇ ਵਿੱਚ ਉਗਰਾਹੀ ਕਰਨ ਵਾਸਤੇ ਆਏ, ਕਹਿਣ ਲੱਗੇ ਜੀ ਮੀਂਹ ਨਹੀਂ ਪੈ ਰਿਹਾ ਅਤੇ ਲੰਗਰ ਲਾਉਣਾ ਆ। ਮੈਂ ਕਿਹਾ ਭਾਈ ਲੰਗਰਾਂ ਦੇ ਨਾਲ ਮੀਂਹ ਨਹੀਂ ਪੈਂਦਾ, ਕਹਿਣ ਲੱਗੇ ਤੁਸੀਂ ਤਾਂ ਗਿਆਨੀ ਜੇ, ਤੁਸੀਂ ਸਾਨੂੰ ਇਹਨਾਂ ਗੱਲਾਂ ਤੋਂ ਡੱਕਦੇ। ਮੈਂ ਕਿਹਾ ਜੀ ਜੇ ਲੰਗਰਾਂ ਦੇ ਨਾਲ ਮੀਂਹ ਪੈਂਦਾ ਹੁੰਦਾ ਤਾਂ ਸਭ ਤੋਂ ਜ਼ਿਆਦਾ ਵੱਡਾ ਲੰਗਰ ਅੰਮ੍ਰਿਤਸਰ ਦੇ ਵਿੱਚ ਗੁਰੂ ਰਾਮਦਾਸ ਦੇ ਘਰ ਚੱਲ ਰਿਹਾ ਆ, ਉਹਦੇ ਨਾਲੋਂ ਵੱਡਾ ਲੰਗਰ ਤੁਸੀਂ ਥੋੜ੍ਹਾ ਚਲਾ ਲਵੋਗੇ, ਜੇ ਲੰਗਰਾਂ ਦੇ ਨਾਲ ਹੀ ਮੀਂਹ ਪੈਣਾ ਤਾਂ ਅਗਿਆਨਤਾ। ਪਰ ਅਸਲ ਦੇ ਵਿੱਚ ਇਸ ਕੰਮ ਦੇ ਹੇਠ ਵੀ ਬਹੁਤ ਸਾਰੀ ਲੋਟੀ ਚੱਲਦੀ, ਗੁਰਮੁਖ ਪਿਆਰੇ ਥੋੜ੍ਹਾ ਜਿਹਾ ਲੰਗਰ ਲਾ ਲਿਆ ਅਤੇ ਬਾਕੀ ਆਪ ਛੱਕ ਛਕਾ ਲਿਆ। ਕਹਿੰਦੇ ਅਸੀਂ ਚੌਲਾਂ ਦੀਆਂ ਦੇਗਾਂ ਦੇ ਲਿਆਂਗੇ। ਮੈਂ ਕਿਹਾ ਭਾਈ ਚੌਲਾਂ ਦੀਆਂ ਦੇਗਾਂ ਵੀ ਗੁਰੂ ਰਾਮਦਾਸ ਦੇ ਘਰ ਬਹੁਤ ਸਾਰੀਆਂ ਲੈਂਦੀਆਂ ਨੇ, ਆਹ ਸ਼ਾਹੜਾ ਸਾਹਿਬ ਲੰਗਰ ਲੱਗਾ ਹੋਇਆ ਆ, ਦੇਖੋ ਦੋ ਲੰਗਰ ਚੱਲ ਰਹੇ ਨੇ, ਇੱਕ ਬਾਬਿਆਂ ਦਾ ਚੱਲ ਰਿਹਾ, ਇੱਕ SGPC ਚਲਾ ਰਹੀ ਆ, ਜੇ ਲੰਗਰਾਂ ਦੇ ਨਾਲ ਉੱਥੇ ਰੋਜ਼ਾਨਾ ਹੀ ਇੱਕ ਇੱਕ ਦੇਗ ਚੌਲਾਂ ਦੀ ਵੀ ਲੈਂਦੀ ਆ, ਤੁਸੀਂ ਦੋ ਲਾ ਦੋਗੇ ਉੱਥੇ ਰੋਜ਼ਾਨਾ ਹੀ ਚੌਲਾਂ ਦੀਆਂ ਦੇਗਾਂ ਲੈ ਰਹੀਆਂ ਨੇ। ਅਗਿਆਨਤਾ। ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਧਰਮ ਦੇ ਨਾਂ ਦੇ ਹੇਠ। ਗੁਰਮੁਖ ਪਿਆਰਿਓ, ਮਲਕ ਭਾਗੋ ਜਿਹੜਾ ਸੀ ਨਾ, ਉਹ ਕਹਿੰਦਾ ਸੀ ਸ਼ਮਾਹੀ ਲੰਗਰ ਲਗਾਇਆ ਜਾਂਦਾ ਜੀ, ਜੱਗ ਉਦੋਂ ਜੱਗ ਕਹਿੰਦੇ ਹੁੰਦੇ ਸਨ ਲੰਗਰ ਨੂੰ, ਜੱਗ ਕਰਦੇ ਹਾਂ ਜੀ ਅਸੀਂ, ਤੇ ਜੱਗ ਆਪਣੇ ਪੱਲਿਓਂ ਨਾ ਕਰਿਆ ਕਰਨਾ, ਉਗਰਾਹੀ ਕਰ ਲਿਆ ਕਰਨਾ ਹੀ। ਗੁਰੂ ਨਾਨਕ ਸਾਹਿਬ ਜੀ ਜਦੋਂ ਸਤਸੰਗ ਕਰ ਰਹੇ ਸਨ ਭਾਈ ਲਾਲੋ ਦੇ ਘਰ, ਤੇ ਇੱਕ ਬਜ਼ੁਰਗ ਮਾਤਾ ਆਣ ਕੇ ਕਹਿਣ ਲੱਗੀ, ਸਤਿਗੁਰੂ ਜੀ ਇਹ ਕੋਈ ਲੰਗਰ ਹੈ, ਇਹ ਕੋਈ ਜੱਗ ਹੈ, ਮੇਰੀ ਨੌਂਹ ਦੇ ਘਰ ਦੇ ਵਿੱਚ ਬਾਲ ਹੋਣ ਵਾਲਾ, ਤੇ ਮੈਂ ਉਹਦੇ ਵਾਸਤੇ ਆ ਘਿਓ ਦੇਸੀ ਥੋੜਾ ਜੋੜਿਆ ਸੀ ਕਿ ਚਲੋ ਉਹਨੂੰ ਖਵਾਵਾਂਗੀ, ਇਹ ਆਏ ਜੇ ਗ੍ਰਾਹੀ ਕਰਨ ਵਾਸਤੇ, ਸਾਰਾ ਕੁਝ ਇਹਦਾ ਕੁਝ ਚੁੱਕ ਕੇ ਲੈ ਗਏ। ਲੈ ਮਾਤਾ ਇਹਦੇ ਨਾਲ ਉਹ ਕਿਹੜੀ ਚੰਗੀ ਗੱਲ ਆ, ਜੱਗ ਹੋਣ ਲੱਗਾ ਆ, ਸਾਰਿਆਂ ਨੇ ਛਕਣਾ, ਮੈਂ ਕਹਿੰਦੀ ਰਹੀ ਚਲੋ ਅੱਧਾ ਹੀ ਲੈ ਜਾਓ, ਕਹਿੰਦੇ ਸਾਰਾ ਹੀ ਚੁੱਕ ਕੇ ਲੈ ਗਏ ਨੇ। ਇੱਕ ਗਰੀਬ ਆਣ ਕੇ ਕਹਿਣ ਲੱਗਾ, ਸਤਿਗੁਰੂ ਜੀ ਮੇਰੇ ਬੱਚਿਆਂ ਨੇ ਤੇ ਮੈਂ ਆ ਕਣਕ ਦਾ ਬੀਜ ਬੜਾ ਸਾਫ਼ ਕੀਤਾ ਸੀ, ਬੀਜਣੀ ਸੀ, ਸਾਫ਼ ਕਰਕੇ ਰੱਖੀ ਸੀ ਬੋਰੀ, ਇਹਦੇ ਬੰਦੇ ਆਏ ਜੇ ਜੱਗ ਲੱਗਣਾ, ਜੱਗ ਲੱਗਣਾ, ਸਾਰੀ ਕਣਕ ਚੁੱਕ ਕੇ ਲੈ ਗਏ ਜੇ, ਦੱਸੋ ਕਿੱਥੋਂ ਬੀਜ ਬੀਜਾਂ ਤੇ ਕੀ ਖਾਵਾਂਗਾ ਮੈਂ। ਮੈਂ ਬਥੇਰਾ ਆਖਿਆ ਥੋੜ੍ਹੀ ਬਹੁਤੀ ਸਰਦਾ ਪੁੱਜਦਾ ਲੈ ਜਾਓ, ਨਹੀਂ, ਕਹਿਣ ਲੱਗੇ ਤੇ ਨਾਲੋਂ ਚੰਗਾ ਕੰਮ ਹੋਰ ਕਿਹੜਾ ਆ, ਤੁਹਾਡੇ ਲੋਕਾਂ ਦੀ ਕਿਸਮਤ ਫੁੱਟੀ ਹੈ। ਕਹਿੰਦੇ ਸਾਰੀ ਚੁੱਕ ਕੇ ਲੈ ਗਏ ਜੇ। ਬੜੇ ਹੀ ਲੋਕਾਂ ਨੇ ਆਣ ਕੇ ਸਤਿਗੁਰਾਂ ਦੇ ਨਾਲ ਇਹੋ ਜਿਹੇ ਵਿਚਾਰ ਸਾਂਝੇ ਕੀਤੇ, ਤੇ ਸਤਿਗੁਰਾਂ ਨੇ ਕਹਿ ਦਿੱਤਾ ਭਾਈ ਇਹ ਤੇਰਾ ਲੰਗਰ ਨਹੀਂ ਆ। ਧਰਮ ਦੇ ਨਾਂ ਦੇ ਹੇਠ ਵੀ ਗੁਰਮੁਖ ਪਿਆਰਿਓ ਮਾਇਆ ਇਕੱਠੀ ਕੀਤੀ ਜਾਂਦੀ ਸੀ ਇਸ ਤਰੀਕੇ ਦੇ ਨਾਲ। ਸਤਿਗੁਰਾਂ ਨੇ ਆਖਿਆ ਦਸਾਂ ਨੌਵਾਂ ਦੀ ਕਿਰਤ ਕਮਾਈ ਜਿਹੜੀ ਕਰਕੇ ਛਕਦਾ ਸੋਹਣੀ ਛਕ, ਤੋਂ ਮੈਂ ਇਹ ਨਹੀਂ ਕਹਿੰਦਾ, ਇਹਨੂੰ ਰੁੱਖੀ ਮਿਸੀ ਕਿਹਾ ਹੋਇਆ ਆ, ਪਰ ਜਿਹੜੀ ਤੂੰ ਠੱਗੀਆਂ ਮਾਰ ਮਾਰ ਕੇ ਕਮਾਈਆਂ ਕਰਦਾ ਆ, ਸਰਗੋ ਜਿਹੜੇ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ, ਇਹੋ ਜੀ ਚੰਗੀ ਰੋਟੀ ਵਾਲੇ ਦੇਖ ਕੇ ਆਪਣਾ ਮਨ ਨਾ ਤਰਸਾਈ, ਇਹ ਤੇ ਗਰੀਬਾਂ ਦਾ ਲਹੂ ਆ। ਸਤਿਗੁਰਾਂ ਨੇ ਅੱਜ ਦੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਸਾਡੇ ਉੱਤੇ ਕਿਰਪਾ ਕਰਕੇ ਸਾਨੂੰ ਇਹ ਗੱਲ ਸਮਝਾਈ, ਗੁਰਮੁਖ ਪਿਆਰਿਆ ਭਾਵੇਂ ਧਰਮ ਦੇ ਨਾਂ ਤੇ ਲੁੱਟਾਂ ਖੋਹਾਂ ਕਰ ਲਾ ਤੇ ਭਾਵੇਂ ਉਸ ਤਰ੍ਹਾਂ ਠੱਗੀਆਂ ਚੋਰੀਆਂ ਕਰ ਲਾ, ਇਹ ਮਾਇਆ ਨੇ ਤੈਨੂੰ ਸੁੱਖ ਨਹੀਂ ਦੇਣਾ, ਸਦੀਵੀ ਸੁੱਖ ਸਿਰਫ ਤੇ ਸਿਰਫ ਪਰਮਾਤਮਾ ਦੇ ਸਿਮਰਨ ਨੇ ਤੈਨੂੰ ਦੇਣਾ ਆ। ਇਹ ਮਾਇਆ ਦਾ ਰੰਗ, ਇਹ ਮਾਇਆ ਦਾ ਸੁੱਖ ਬੜਾ ਥੋੜ੍ਹ ਦੇਣਾ ਆ, ਥੋੜ੍ਹੜੇ ਆ ਦਿਨ, ਚਾਰ ਕੁ ਦਿਨ ਦਾ ਸੁੱਖ ਆ ਇਹ, ਉਸ ਤੋਂ ਬਾਅਦ ਉਹੋ ਹੀ ਹਾਲਤ ਹੋ ਜਾਂਦੀ ਹੈ ਤੇ ਤ੍ਰਿਸ਼ਨਾ ਵਧੇ, ਜਿਹੜਾ ਮਨ ਆ ਨਾ ਜਿਹਦੀਆਂ, ਜਦੋਂ ਤ੍ਰਿਸ਼ਨਾ ਵਧ ਜਾਂਦੀ ਹੈ ਇਹ ਰੱਜਦਾ ਨਹੀਂ, ਫਿਰ ਇਹ ਪੁੱਠੇ ਸਿੱਧੇ ਕੰਮ ਕਰਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਇਹਦੇ ਨਾਲ ਤੇਰਾ ਜੀਵਨ ਵੀ ਗਰਕ ਜਾਏਗਾ ਤੇ ਸੁੱਖ ਵੀ ਤੈਨੂੰ ਹਾਸਲ ਨਹੀਂ ਹੋਣਾ।
ਭਰਮ ਭੁੱਲ ਲਿਆ ਠੱਗ ਮੁੱਠੇ ਕੋੜਿਆਰ ਜੀਓ,
ਬਿਨ ਨਾਮ ਹੈ, ਪਰਮਾਤਮਾ ਦੇ ਨਾਮ ਤੋਂ ਬਿਨਾਂ ਅਸੀਂ ਭਰਮਾਂ ਦੇ ਵਿੱਚ ਭੁਲੇਖਿਆਂ ਦੇ ਵਿੱਚ ਰੁੱਝੇ ਹੋਏ ਹਾਂ। ਏਡੀ ਸੋਹਣੀ ਸਵਾਸਾਂ ਰੂਪੀ ਸਾਨੂੰ ਇਹ ਰਾਸ ਪਰਮਾਤਮਾ ਨੇ ਦਿੱਤੀ ਗੁਰਮੁਖ ਪਿਆਰਿਓ, ਤੇ ਸਵਾਸਾਂ ਰੂਪੀ ਇਸ ਰਾਸ ਨੂੰ ਨਾ ਠੱਗ ਮੁਖੀ ਕੁੜਿਆਰ ਜੀ ਅਸੀਂ ਲੁਕਾਈ ਜਾ ਰਹੇ ਹਾਂ, ਵਿਅਰਥ ਹਰ ਸਾਹ ਸਾਡਾ ਵਿਅਰਥ ਜਾਈ ਜਾ ਰਿਹਾ ਆ। ਇੱਕ ਗੁਰਮੁਖ ਪਿਆਰਾ ਮੇਰੇ ਨਾਲ ਗੱਲ ਕਰ ਰਿਹਾ ਸੀ, ਉਹ ਕਹਿਣ ਲੱਗਾ ਮੇਰਾ ਕੱਲ੍ਹ ਦਾ ਦਿਨ ਵੀ ਵਿਅਰਥ ਗਿਆ ਤੇ ਅੱਜ ਦਾ ਦਿਨ ਵੀ ਚਲੇ ਜਾਣਾ, ਤੇ ਮੈਨੂੰ ਆਸ ਹੈ ਮੇਰਾ ਕੱਲ੍ਹ ਦਾ ਦਿਨ ਵੀ ਵਿਅਰਥ ਚਲੇ ਜਾਣਾ ਕਿਉਂਕਿ ਮੇਰੀ ਸੁਰਤੀ ਪਰਮਾਤਮਾ ਦੇ ਨਾਲ ਜੁੜੀ ਨਹੀਂ ਰਹੀ। ਮੈਂ ਕਿਹਾ ਗੁਰਮੁਖ ਪਿਆਰਿਆ, ਹਾਂ ਜਿੰਨੀ ਕੁ ਤੂੰ ਗੱਲ ਕੀਤੀ ਨਾ ਇਹ ਤੇਰੇ ਸਵਾਸ ਸਫਲ ਹੈ ਕਿਉਂਕਿ ਤੇਰੇ ਮੁਖ ਦੇ ਵਿੱਚ ਉਹ ਪਰਮਾਤਮਾ ਦੇ ਨਾਲ ਜੁੜਨ ਦੀ ਗੱਲ ਨਿਕਲੀ ਆ, ਹੌਲੀ ਹੌਲੀ ਜੁੜ ਜਾਏਗਾ। ਪਰ ਬਹੁਤ ਇਹਦੇ ਸਾਡੇ ਜਿਹੜੇ ਸਵਾਸ ਹੈ ਨਾ ਗੁਰਮੁਖ ਪਿਆਰੇ, ਉਹ ਵਿਅਰਥ ਹੀ ਜਾਈ ਜਾ ਰਹੇ ਨੇ। ਕਿਸ ਤਰ੍ਹਾਂ ਵਿਅਰਥ ਜਾਈ ਜਾ ਰਹੇ ਨੇ? ਸੰਪਰਦਾਈ ਵੀਰਾਂ ਨੇ ਇੱਕ ਬੜੀ ਸੋਹਣਾ ਦ੍ਰਿਸ਼ਟਾਂਤ ਸਾਨੂੰ ਦਿੱਤਾ। ਕਹਿੰਦੇ ਨੇ ਇੱਕ ਰਾਜਾ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਵਾਸਤੇ ਗਿਆ, ਸਾਥੀਆਂ ਦੇ ਨਾਲੋਂ ਵਿਛੜ ਗਿਆ ਆ, ਇਹਨੂੰ ਪਿਆਸ ਲੱਗੀ, ਪਾਣੀ ਕਿਤੇ ਮਿਲ ਨਹੀਂ ਰਿਹਾ, ਤੇ ਰੋਜ਼ਾਨਾ ਹੀ ਜੰਗਲ ਦੇ ਵਿੱਚ ਇੱਕ ਲੱਕੜਹਾਰਾ ਲੱਕੜਾਂ ਕੱਟਣ ਜਾਂਦਾ ਹੈ ਤੇ ਕੱਟ ਕੇ ਲੱਕੜਾਂ ਸੁਕਾ ਕੇ ਉਹਦੇ ਕੋਲੇ ਬਣਾ ਬਣਾ ਕੇ ਤੇ ਫਿਰ ਬਾਜ਼ਾਰ ਦੇ ਵਿੱਚ ਵੇਚਦਾ ਆ, ਉਹਦਾ ਗੁਜ਼ਾਰਾ ਸੀ ਇਸ ਤਰੀਕੇ ਦੇ ਨਾਲ। ਗੁਰਮੁਖ ਪਿਆਰਿਓ, ਉਹ ਰਾਜਾ ਜਦੋਂ ਪਾਣੀ ਲਾਗੋਂ ਤੜਫਣ ਲੱਗਾ ਤੇ ਇਹਨੇ ਲੱਕੜਹਾਰੇ ਨੇ ਉਹਦੇ ਤੇ ਤਰਸ ਕੀਤਾ ਤੇ ਉਹਨੂੰ ਪਾਣੀ ਪਿਆਇਆ ਤੇ ਉਹ ਕਹਿਣ ਲੱਗਾ ਮੇਰੀ ਜਾਨ ਬਚਾਈ ਹੈ ਤੂੰ, ਲੱਕੜਾਂ ਕੱਟਦਾ ਰਹਿਣਾ, ਆ ਤੈਨੂੰ ਇੱਕ ਬਾਗ ਹੀ ਦੇਵਾਂ। ਉਹਨੇ ਚੰਦਨ ਦਾ ਲੱਗਾ ਹੋਇਆ ਪੂਰਾ ਬਾਗ ਉਹਨੂੰ ਦੇ ਦਿੱਤਾ। ਚੰਦਨ ਦੀ ਲੱਕੜ ਬੜੀ ਕੀਮਤੀ, ਉਹਨੂੰ ਸਮਝ ਨਹੀਂ ਸੀ ਇਸ ਗੱਲ ਦੀ, ਉਹਨੇ ਤਾਣ ਵੱਢ ਵੱਢ ਕੇ, ਦਰਖਤ ਵੱਢ ਵੱਢ ਕੇ, ਸਾਰ ਸਾਰ ਕੇ, ਕੋਲੇ ਬਣਾ ਬਣਾ ਕੇ ਵੇਚ ਛੱਡੀ। ਇੱਕ ਦਿਨ ਵੇਚਣ ਵਾਸਤੇ ਗਿਆ ਤੇ ਉਹ ਕੁਹਾੜਾ ਜਿਹਦੇ ਨਾਲ ਲੱਕੜਾਂ ਵੱਢਦਾ ਹੁੰਦਾ ਸੀ, ਉਹ ਵੀ ਜੰਗਲ, ਉਹ ਵੀ ਬਾਜ਼ਾਰ ਦੇ ਵਿੱਚ ਲੈ ਗਿਆ ਤੇ ਕਿਸੇ ਲੱਕੜ ਦੇ ਵਪਾਰੀ ਨੇ ਆਖਿਆ ਲੈ ਐਡਾ ਕੀਮਤੀ ਦਸਤਾ ਪਾਇਆ ਹੋਇਆ ਜੀ ਚੰਦਨ ਦੀ ਲੱਕੜ ਦਾ। ਕਹਿਣ ਲੱਗਾ ਕਿਹੜੀ? ਕਹਿੰਦਾ ਹਾਂ ਜਿਹੜੀ ਦਸਤੇ ਆ ਦਸਤਾ ਕੁਹਾੜੇ ਦੇ ਵਿੱਚ ਪਾਇਆ ਹੋਇਆ। ਕਹਿੰਦਾ ਕਿੰਨੀ ਕੁ ਕੀਮਤੀ? ਕਹਿੰਦਾ ਬਹੁਤ ਕੀਮਤੀ ਆ ਇਹ ਲੱਕੜ। ਕਹਿਣ ਲੱਗਾ ਲੈ ਮੈਂ ਤੇ ਐਵੇਂ ਗਵਾ ਛੱਡੀ ਆ, ਸਾਰਾ ਹੀ ਜੰਗਲ ਕੋਲੇ ਬਣਾ ਬਣਾ ਕੇ ਵੇਚ ਛੱਡਿਆ ਜੀ, ਕਦਾ ਉਹ ਦਸਤਾ ਹੀ ਬਚਿਆ ਜੀ। ਸਾਡੀ ਇਹ ਹਾਲਤ ਹੈ ਗੁਰਮੁਖ ਪਿਆਰਿਓ, ਪਰਮਾਤਮਾ ਨੇ ਸਾਡੇ ਚੰਗੇ ਕਰਮਾਂ ਕਰਨ ਕਰਕੇ ਸਾਨੂੰ ਇਹ ਮਨੁੱਖਾ ਜਨਮ ਦਿੱਤਾ ਤੇ ਮਨੁੱਖਾ ਜਨਮ ਦੇ ਵਿੱਚ ਇਹ ਕੀਮਤੀ ਚੰਦਨਾਂ ਦੇ ਬਾਗ ਰੂਪੀ ਸਾਨੂੰ ਦਿੱਤੇ ਨੇ ਸਵਾਸ, ਤੇ ਅਸੀਂ ਇਹਨਾਂ ਸਵਾਸਾਂ ਨੂੰ ਕੋਲੇ ਬਣਾ ਬਣਾ ਕੇ ਵੇਚ ਛੱਡਿਆ ਆ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਤੂੰ ਲੁੱਟਿਆ ਜਾ ਰਿਹਾ ਆ, ਮੁੱਠੀ ਹੁੰਦਾ ਲੁੱਟਿਆ ਜਾਣਾ, ਤੂੰ ਠੱਗੀ ਖਾ ਗਿਆ ਆ, ਧੋਖਾ ਖਾ ਗਿਆ ਆ, ਕੂੜਿਆਰ ਝੂਠੇ ਪੁਰਸ਼ਾ ਲੁੱਟਿਆ ਜਾ ਰਿਹਾ ਆ, ਪਰਮਾਤਮਾ ਦੇ ਨਾਮ ਤੂੰ ਭੁੱਲ ਗਿਆ ਹੈ।
ਸੱਚੇ ਸੇ ਤੇ ਰਟਿਆ ਜਨਮ ਨਾ ਦੂਜੀ ਵਾਰ ਜੀਓ,
ਸੇਤੀ ਹੁੰਦਾ ਆ ਨਾਲ ਸੱਚੇ ਦੇ ਨਾਲ ਸਾਂਝ ਪਾਉਣ ਦੇ ਨਾਲ, ਰਤਿਆ ਹੁੰਦਾ ਹੈ ਇੱਕਮਿਕ ਹੋ ਜਾਣਾ, ਜਿਹਨੂੰ ਅਸੀਂ ਕਹਿ ਦਿੰਦੇ ਰਲਾ ਦੇਣਾ। ਕਹਿੰਦੇ ਜੇ ਸੱਚੇ ਦੇ ਨਾਲ ਰਲ ਜਾਵੇ ਨਾ, ਸੱਚੇ ਦੇ ਨਾਲ ਸਾਂਝ ਪਾ ਲਵੇ ਤੇ ਜਨਮ ਨਾ ਦੂਜੀ ਵਾਰ ਜੀ, ਤੈਨੂੰ ਦੁਬਾਰਾ ਧਰਤੀ ਤੇ ਆਉਣਾ ਹੀ ਨਹੀਂ ਪਵੇਗਾ, ਤੂੰ ਉਹਦਾ ਹੀ ਰੂਪ ਹੋ ਜਾਵੇਂਗਾ। ਗੁਰਮਤ ਦਾ ਇੱਕ ਪਹਿਲੂ ਆ ਗੁਰਮਤ ਪਿਆਰਿਓ, ਜਦੋਂ ਆਪਾਂ ਬਾਣੀ ਨੂੰ ਪੜ੍ਹਦੇ ਹਾਂ ਨਾ ਤੇ ਬਾਣੀ ਦੇ ਵਿੱਚੋਂ ਸਾਨੂੰ ਕੁਝ ਐਸੀਆਂ ਸਿੱਖਿਆਵਾਂ ਮਿਲਦੀਆਂ ਨੇ। ਹਿੰਦੂ ਧਰਮ ਦੇ ਵਿੱਚ ਜਨਮ ਤੇ ਮਰਨ ਨੂੰ ਬਹੁਤ ਵੱਡਾ ਦੁੱਖ ਗਿਣਿਆ ਗਿਆ ਸੀ, ਸਭ ਤੋਂ ਵੱਡਾ ਦੁੱਖ ਇਹ ਗਿਣਿਆ ਗਿਆ ਸੀ। ਤੇ ਫਿਰ ਨਖੇਦ ਜੂਨਾਂ ਬੜੀਆਂ ਗਿਣੀਆਂ ਗਈਆਂ ਸਨ ਕਿ ਮਾੜੀਆਂ ਜੂਨਾਂ ਹੁੰਦੀਆਂ ਨੇ। ਹੋ ਸਕਦਾ ਹੈ ਕਿਸੇ ਵੀਰ ਦੇ ਵਿਚਾਰ ਮੇਰੇ ਵਿਚਾਰਾਂ ਦੇ ਨਾਲ ਨਾ ਰਲੇ, ਪਰ ਤਲਖੀ ਵਿੱਚ ਨਾ ਆਇਓ, ਥੋੜ੍ਹਾ ਖੁੱਲ੍ਹੇ ਡੁੱਲੇ ਨਾ ਦਿਮਾਗ ਦਿਲ ਦਿਮਾਗ ਦੇ ਨਾਲ, ਵਿਸ਼ਾਲ ਹਿਰਦੇ ਦੇ ਨਾਲ ਇਸ ਗੱਲ ਨੂੰ ਸੋਚਿਓ। ਸਰਗੁਰਾਂ ਨੇ ਇੱਕ ਗੱਲ ਸਮਝਾਈ, ਕਹਿਣ ਲੱਗੇ ਜਨਮ ਦੁੱਖ ਵੀ ਨਹੀਂ ਹੈ। ਕਿਵੇਂ? ਇੱਕ ਦ੍ਰਿਸ਼ਟਾਂਤ ਆਪ ਸਭ ਸੰਗਤਾਂ ਦੇ ਨਾਲ ਸਾਂਝਾ ਕਰਾਂ। ਇੱਕ ਫਕੀਰ, ਉਹਨੇ ਪਰਮਾਤਮਾ ਦੇ ਚਰਣਾਂ ਦੇ ਵਿੱਚ ਅਰਦਾਸ ਕੀਤੀ, ਕਹਿਣ ਲੱਗਾ ਪਰਮਾਤਮਾ ਤੇਰੀ ਧਰਤੀ ਤੇ ਇੰਨੇ ਮਾੜੇ ਲੋਕ ਆ ਗਏ ਨੇ, ਤੇਰੀ ਏਡੀ ਸੋਹਣੀ ਇਹ ਫੁਲਵਾੜੀ ਤੇਰੀ ਧਰਤੀ, ਤੇ ਸਾਰੇ ਹੀ ਇਹਨਾਂ ਦੇ ਵਿੱਚੋਂ ਫੁੱਲ ਪੁੱਟਣ ਵਾਲੇ ਹੀ, ਇਸ ਫੁਲਵਾੜੀ ਨੂੰ ਉਜਾੜਨ ਵਾਲੇ ਹੀ ਨੇ, ਕੋਈ ਇਸ ਫੁਲਵਾੜੀ ਨੂੰ ਪਾਣੀ ਪਾਉਣ ਵਾਲਾ ਬਹੁਤ ਘੱਟ ਆ ਰਿਹਾ ਆ, ਕੋਈ ਸੁੱਖ ਦੇਣ ਵਾਲਾ, ਕੋਈ ਮਾਲੀ ਜਿਹੜਾ ਬੜਾ ਘੱਟ ਆ ਰਿਹਾ, ਜਿਹੜਾ ਦੁਨੀਆ ਨੂੰ ਸੱਚੀ ਸੇਧ ਦੇਵੇ, ਠੰਡ ਪਾਵੇ, ਬਾਕੀ ਤੇ ਪਾਪ ਕਰਨ ਵਾਲੇ ਹੀ ਆਈ ਜਾ ਰਹੇ। ਕਹਿੰਦੇ ਪਰਮਾਤਮਾ ਵੱਲੋਂ ਉਹਨੂੰ ਭਾਖਿਆ ਆਈ, ਕਹਿਣ ਲੱਗਾ ਇਹ ਪਰਮਾਤਮਾ, ਕਹਿਣ ਲੱਗਾ ਇਹਦੇ 'ਚ ਮੇਰਾ ਕੀ ਦੋਸ਼ ਆ? ਤੇ ਫਕੀਰ ਕਹਿਣ ਲੱਗਾ ਫਿਰ ਕਿਹਦਾ ਦੋਸ਼ ਆ? ਕਹਿਣ ਲੱਗਾ ਇਹਦੇ 'ਚ ਵੀ ਤੇਰਾ ਹੀ ਦੋਸ਼ ਆ। ਜਦੋਂ ਕੋਈ ਚੰਗਾ ਜੀਵ ਧਰਤੀ 'ਤੇ ਮਰਦਾ ਆ, ਤੂੰ ਅਰਦਾਸ ਬੇਨਤੀ ਨਹੀਂ ਕਰਦਾ ਪਰਮਾਤਮਾ ਇਹਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ? ਹੁਣ ਚੰਗੇ ਬੰਦੇ ਤੇ ਮੈਂ ਸਾਰੇ ਹੀ ਆਪਣੇ ਚਰਨਾਂ ਦੇ ਵਿੱਚ ਨਿਵਾਸ ਉਹਨਾਂ ਨੂੰ ਹੋ ਗਿਆ ਆ, ਮਿਲ ਗਿਆ ਆ, ਜਿਹੜੇ ਦੂਜੇ ਲੋਕ ਨੇ ਉਹ ਧਰਤੀ ਦੇ ਆਈ ਜਾ ਰਹੇ ਨੇ, ਤੇ ਤੂੰ ਇਹੋ ਹੀ ਪ੍ਰਚਾਰ ਕਰ ਰਿਹਾ ਕਿ ਜਨਮ ਤੇ ਮਰਨ ਦਾ ਦੁੱਖ ਹੀ ਬੜਾ ਵੱਡਾ ਆ, ਤੇ ਤੇਰੇ ਜਨਮ ਤੇ ਮਰਨ ਦੇ ਦੁੱਖ ਤੋਂ ਸਾਰੇ ਹੀ ਪਰਮਾਤਮਾ ਦੇ ਨਾਲ ਜੁੜੇ ਜਾਂਦੇ ਕਿ ਜੰਮਣਾ ਮਰਨਾ ਪਵੇ ਹੀ ਨਾ, ਤੇ ਇਹਦੇ ਨਾਲ ਚੰਗੇ ਮਨੁੱਖ ਤੇ ਫਿਰ ਮੇਰੇ ਕੋਲੇ ਟਿਕੇ ਰਹਿਣਗੇ, ਇਹੋ ਜਿਹੀ ਧਰਤੀ ਤੇ ਆਉਣੇ ਨੇ। ਤੇ ਉਹ ਫਕੀਰ ਕਹਿਣ ਲੱਗਾ ਫਿਰ ਕੀ ਹੋਣਾ ਚਾਹੀਦਾ? ਤੇ ਪਰਮਾਤਮਾ ਨੇ ਉਹਨੂੰ ਕਿਹਾ ਕਿ ਅਰਦਾਸ ਕਰਿਆ ਕਰ ਪਰਮਾਤਮਾ, ਮਾੜਿਆਂ ਨੂੰ ਆਪਣੇ ਕੋਲ ਰੱਖ ਲਾ ਤੇ ਚੰਗਿਆਂ ਨੂੰ ਇਸ ਧਰਤੀ ਤੇ ਭੇਜ, ਜਿਨ੍ਹਾਂ ਦੇ ਨਾਲ ਇਸ ਇਹ ਸੰਸਾਰ ਰੂਪੀ ਫਲਵਾੜੀ ਜਿਹੜੀ ਮਹਿਕਦੀ ਰਹੇ, ਗੁਰੂ ਨਾਨਕ ਸਾਹਿਬ ਵਰਗੇ ਦੁਬਾਰਾ ਆਉਣ ਧਰਤੀ ਦੇ ਉੱਤੇ ਠੰਡ ਪਾਉਣ ਵਾਲੇ, ਇਹ ਚੰਗੇ ਚੰਗੇ ਅਵਤਾਰ, ਚੰਗੇ ਚੰਗੇ ਸ਼ਹੀਦ, ਚੰਗੇ ਚੰਗੇ ਲੋਕ ਜਿਨ੍ਹਾਂ ਦੇ ਨਾਲ ਤੇਰੇ ਸੰਸਾਰ ਦੀ ਰੌਣਕ ਬਣੀ ਹੈ, ਇਹ ਆਉਂਦੇ ਹੀ ਰਹਿਣ। ਇਹ ਨਾ ਕਿਹਾ ਕਰਕੇ ਜਨਮ ਤੇ ਮਰਨ ਬੜਾ ਵੱਡਾ ਦੁੱਖ ਹੈ। ਗੁਰੂ ਨਾਨਕ ਸਾਹਿਬ ਵੀ ਇਸ ਧਰਤੀ ਤੇ ਆਏ, ਗੁਰਮੁਖ ਪਿਆਰੇ ਉਹਨਾਂ ਨੇ ਠੰਡ ਪਾਈ ਇਸ ਧਰਤੀ ਨੂੰ। ਫਿਰ ਜਿਹੜਾ ਹਿੰਦੂ ਧਰਮਾਂ ਦੇ ਗ੍ਰੰਥਾਂ ਦੇ ਵਿੱਚ ਇਹ ਗੱਲ ਲਿਖੀ ਹੋਈ ਸੀ ਕਿ ਤੁਹਾਨੂੰ ਬੜੀਆਂ ਮਾੜੀਆਂ ਜੂਨਾਂ ਮਿਲਣੀਆਂ ਨੇ, ਡੱਡੂ ਦੀ ਜੂਨ, ਸੱਪ ਦੀ ਜੂਨ, ਕੁੱਤੇ ਦੀ ਜੂਨ, ਤੇ ਸਤਿਗੁਰਾਂ ਨੇ ਗੁਰਮੁਖ ਪਿਆਰੇ ਇਸ ਸਿਧਾਂਤ ਨੂੰ ਸਾਡੇ ਸਾਹਮਣੇ ਇਹ ਗੱਲ ਸਮਝਾਈ। ਮੇਰੀ ਇਸ ਸੰਬੰਧ ਦੇ ਵਿੱਚ ਕਿਸੇ ਗੁਰਮੁਖ ਪਿਆਰੇ ਦੇ ਨਾਲ ਵਿਚਾਰਾਂ ਹੋਈਆਂ, ਤੇ ਉਹ ਕਹਿਣ ਲੱਗਾ ਭਾਈ ਜੀ, ਮੈਨੂੰ ਕਹਿਣ ਲੱਗਾ ਕਿ ਮਰਨ ਤੋਂ ਬਾਅਦ ਜਿਹੜੀ ਮਰਜ਼ੀ ਜੂਨ ਦੇ ਵਿੱਚ ਪਰਮਾਤਮਾ ਪਾ ਦੇਵੇ, ਮੈਨੂੰ ਕੋਈ ਗਿਲਾ ਨਹੀਂ ਆ। ਮੈਂ ਕਿਹਾ ਗੱਲ ਤੇ ਬੜੀ ਸੋਹਣੀ, ਗਲਾ ਤੇ ਪਰਮਾਤਮਾ ਤੇ ਕਰਨਾ ਹੀ ਨਹੀਂ ਚਾਹੀਦਾ। ਉਸ ਵੀਰ ਨੇ ਮੈਨੂੰ ਇਹ ਗੱਲ ਸਮਝਾਈ, ਕਹਿਣ ਲੱਗਾ ਜੇ ਪਰਮਾਤਮਾ ਕੁੱਤੇ ਦੇ ਵਿੱਚ ਰਹਿ ਸਕਦਾ, ਕਿਉਂਕਿ ਕੁੱਤੇ ਦੇ ਵਿੱਚ ਵੀ ਉਹਦੀ ਜੋਤ ਹੈ, ਤੇ ਜੇ ਪਰਮਾਤਮਾ ਕੁੱਤੇ 'ਚ ਰਹਿ ਸਕਦਾ ਤੇ ਮੇਰਾ ਜਨਮ ਕੁੱਤੇ ਵਾਲਾ ਹੋ ਜਾਊ, ਤੇ ਫਿਰ ਕਿਹੜੀ ਗੱਲ ਆ? ਪਰਮਾਤਮਾ ਦਾ ਘੱਟ ਘੱਟ ਮੈਂ ਹਰ ਜੂ ਬਸੇ ਸੰਤਨ ਕਹਿਓ ਪਕਾਰ, ਹਰ ਇੱਕ ਦੇ ਵਿੱਚ ਪਰਮਾਤਮਾ ਦੀ ਜੋਤ ਆ। ਜੇ ਸੱਪ ਦੇ ਵਿੱਚ ਵੀ ਪਰਮਾਤਮਾ ਦੀ ਜੋਤ ਹੈ, ਜੇ ਸੱਪ ਦੀ ਜੂਨ ਚ ਆ ਰਹਾਂਗੇ ਤੇ ਪਰਮਾਤਮਾ ਰਹਿ ਸਕਦਾ, ਤੇ ਅਸੀਂ ਪਰਮਾਤਮਾ ਨਾਲੋਂ ਕਿਤੇ ਵੱਡੇ ਹੋ ਗਏ? ਕਹਿਣ ਲੱਗਾ ਆਪਣੇ ਆਪਣੇ ਵਿਚਾਰ ਉਹਨਾਂ ਦੇ, ਪਰ ਗੁਰਮਤ ਦੇ ਵਿੱਚ ਜਨਮ ਤੇ ਮਰਨ ਦੇ ਸੰਬੰਧ ਦੇ ਵਿੱਚ ਗੁਰਮਤ ਪਿਆਰਿਓ ਸਾਨੂੰ ਇਹੋ ਗੱਲ ਸਮਝਾਈ ਹੋਈ ਆ ਪਰਮਾਤਮਾ ਨੇ। ਠੀਕ ਆ ਕਿ ਜਨਮ ਤੇ ਮਰਨ ਤੋਂ ਰਹਿਤ ਹੋਣਾ, ਪਰ ਕਿਤੇ ਇਹ ਨਾ ਸਮਝਿਆ ਕਰੋ ਕਿ ਜਿਹੜੇ ਚੰਗੇ ਚੰਗੇ ਪੁਰਸ਼ ਆਏ ਨੇ ਉਹ ਵੀ ਆਪਣੇ ਕਰਮਾਂ ਕਰਕੇ ਇਸ ਧਰਤੀ ਦੇ ਉੱਤੇ ਆਏ, ਨਹੀਂ, ਉਹਨਾਂ ਨੂੰ ਪਰਮਾਤਮਾ ਨੇ ਆਪ ਭੇਜਿਆ ਆ, ਪਰਮਾਤਮਾ ਦੇ ਹੁਕਮ ਦੇ ਵਿੱਚ ਉਹ ਆਏ ਨੇ, ਤੇ ਆਪਾਂ ਵੀ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਇਸ ਧਰਤੀ ਦੇ ਉੱਤੇ ਆਏ ਹੋਏ ਆ। ਅਸੀਂ ਕਿਤੇ ਪਰਮਾਤਮਾ ਤੋਂ ਬਾਹਰ ਹੀ ਹੋ ਕੇ ਨਹੀਂ ਜੰਮ ਪਏ, ਇਹ ਸਾਰਾ ਕੁਝ ਉਹਦੇ ਹੁਕਮ ਦੇ ਵਿੱਚ ਹੀ ਆ। ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ, ਜੇ ਤੂੰ ਚਾਹੁੰਦਾ ਆ ਕਿ ਜਨਮ ਮਰਨ ਦੇ ਚੱਕਰਾਂ ਦੇ ਵਿੱਚ ਨਾ ਪਵੇਂ, ਤੇ ਸੱਚੇ ਦੇ ਨਾਲ ਰਲ ਜਾ, ਪਰਮਾਤਮਾ ਦੇ ਨਾਲ ਇੱਕਮਿਕ ਹੋ ਜਾ, ਭਾਵੇਂ ਕੋਈ ਵੀ ਤੇਰੀ ਜੂਣ ਆ, ਇਹ ਜਨਮ ਨਹੀਂ ਤੇਰਾ, ਇਹ ਜਨਮ ਤੇਰਾ ਸਫਲ ਆ ਹੋ ਗਿਆ ਆ, ਕਿਉਂਕਿ ਹਰ ਇੱਕ ਦੇ ਵਿੱਚ ਪਰਮਾਤਮਾ ਦਾ ਵਾਸਾ ਆ। ਤੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਚਾਹੁੰਦੇ ਨੇ ਕਿ ਜਨਮ ਤੇ ਮਰਨ ਦਾ ਸਾਨੂੰ ਦੁੱਖ ਆ, ਅਸੀਂ ਨਾ ਜੰਮੀਏ, ਜੇ ਜਨਮ ਤੇ ਮਰਨ ਤੋਂ ਡਰਦੇ ਜੇ ਤੇ ਪਰਮਾਤਮਾ ਦੇ ਨਾਲ ਇੱਕ ਮਿਕ ਹੋ, ਪਰਮਾਤਮਾ ਦੇ ਨਾਲ ਸਾਂਝ ਪਾਓ, ਉਹਦੇ ਨਾਲ ਰਲ ਨਾ ਕਰੋ।
ਰੰਗੇ ਕਾਕੇ ਰੰਗੀ ਆਏ ਜੋ ਰਤੇ ਰੰਗ ਲਾਏ ਜੀਓ।
ਰੰਗੇ ਕਾ ਕਿਆ ਰੰਗੀਏ ਭਾਈ, ਜਿਹੜਾ ਪਹਿਲਾਂ ਹੀ ਰੰਗ ਕਾਲਾ ਹੈ ਉਹਦੇ ਉੱਤੇ ਹੋਰ ਕਾਲਾ ਚੜ੍ਹਾਉਣ ਦਾ ਕੀ ਮਤਲਬ, ਤੇ ਜਿਹੜਾ ਕਾਲਾ ਰੰਗ ਹੈ ਨਾ ਗਾੜਾ, ਉਹਦੇ ਉੱਤੇ ਹੋਰ ਰੰਗ ਚੜ੍ਹੇਗਾ ਵੀ ਨਹੀਂ। ਜਿਹੜਾ ਪੱਕਾ ਰੰਗ ਹੈ ਨਾ ਗੁਰਮੁਖ ਪਿਆਰਿਓ, ਜਿਹੜਾ ਰੰਗ ਫੇਟ ਨਹੀਂ ਹੋਇਆ, ਉਹਦੇ ਉੱਤੇ ਰੰਗ ਚੜ੍ਹਾਉਣ ਦੀ ਸਾਨੂੰ ਲੋੜ ਨਹੀਂ ਪੈਂਦੀ। ਪਰ ਜਿਹੜਾ ਰੰਗ ਉੱਡ ਜਾਂਦਾ ਹੈ ਨਾ, ਉਹ ਰੰਗਣ ਦੀ ਲੋੜ ਪੈ ਜਾਂਦੀ ਹੈ ਕਿ ਫਿੱਕਾ ਹੋ ਗਿਆ ਆ। ਸਰਵੇ ਕਹਿੰਦੇ ਜਿਹੜੇ ਪਰਮਾਤਮਾ ਦੇ ਨਾਲ ਰੰਗੇ ਹੋਏ ਨੇ ਨਾ, ਉਹਨਾਂ ਨੂੰ ਹੋਰ ਰੰਗ ਰੰਗਾਉਣ ਦੀ ਕੋਈ ਲੋੜ ਨਹੀਂ ਪੈਂਦੀ, ਕਿਉਂਕਿ ਉਹ ਰੰਗੇ ਗਏ ਨੇ ਪਰਮਾਤਮਾ ਦੇ ਰੰਗ ਦੇ ਵਿੱਚ। ਬਾਕੀ ਰੰਗਾਂ ਨੂੰ ਉਹ ਸਮਝਦੇ ਨੇ ਇਹ ਰੰਗ ਕੱਚੇ ਨੇ, ਇਹ ਮਾਇਆ ਦਾ ਰੰਗ ਹੈ, ਥੋੜ ਦੇਣਾ ਰੰਗ ਆ। ਜਦੋਂ ਅਸੀਂ ਦੁਕਾਨਾਂ ਦੇ ਉੱਤੇ ਕੱਪੜਾ ਖਰੀਦਣ ਵਾਸਤੇ ਜਾਂਦੇ ਹਾਂ ਤੇ ਦੁਕਾਨਦਾਰ ਦੇ ਨਾਲ ਗੱਲ ਵੀ ਇਹ ਕਰਦੇ ਕਿਤੇ ਇਹਦਾ ਰੰਗ ਤੇ ਨਹੀਂ ਉੱਡ ਜਾਏਗਾ, ਕੁਝ ਸਮਾਂ ਦੁਕਾਨਦਾਰ ਗਰੰਟੀ ਵੀ ਦਿੰਦੇ ਸਨ ਕਿ 6 ਮਹੀਨੇ ਰੰਗ ਉੱਡ ਜਾਵੇ ਤੇ ਸੁੱਟ ਜਾਇਓ, ਸੀਪਾ ਸਪਾਇਆ ਹੀ ਅਸੀਂ ਤੁਹਾਨੂੰ ਬਦਲ ਕੇ ਦੇ ਦੇਵਾਂਗੇ। ਪਰ ਗੁਰਮੁਖ ਪਿਆਰਿਓ, ਸਤਿਗੁਰੂ ਜੀ ਵੀ ਸਾਨੂੰ ਗਰੰਟੀ ਦਿੰਦੇ ਨੇ, ਭਾਈ ਆ ਜਿਹੜੀ ਤੇਰੀ ਆਤਮਾ ਨੂੰ ਰੰਗ ਚਾੜਨ ਲੱਗੇ ਆ ਨਾ, ਇਹਦੀ ਗਰੰਟੀ ਸਾਰੀ ਉਮਰ ਦੀ ਇਹ ਰੰਗ ਲੱਥੇਗਾ ਨਹੀਂ। ਹਾਂ, ਤੇਰੀਆਂ ਆਪਣੀਆਂ ਕਮਜ਼ੋਰੀਆਂ ਕਰਕੇ ਤੂੰ ਦੂਰ ਹੋ ਜਾਵੇਂ ਤੇ ਰੰਗ ਫੇਟ ਹੋ ਜਾਏਗਾ, ਪਰ ਪਰਮਾਤਮਾ ਦਾ ਰੰਗ ਪੱਕਾ ਏ, ਇਹ ਰੰਗ ਲੱਥਦਾ ਨਹੀਂ ਹੈ। ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੇ ਪਾਸ, ਧੂੜ ਤਿਨਾ ਕੀ ਜੇ ਮੇਰੇ ਜੀ ਕਹੋ ਨਾਨਕ ਕੀ ਅਰਦਾਸ। ਆਪੇ ਸਾਜੇ ਆਪੇ ਰੰਗੇ, ਗੁਰੂ ਰੰਗਦਾ ਪਰਮਾਤਮਾ ਰੰਗਦਾ ਆ, ਉਹਦਾ ਰੰਗ ਪੱਕਾ ਆ ਗੁਰਮੁਖ ਪਿਆਰੇ, ਉਹਦਾ ਸੱਚਾ ਰੰਗ ਆ। ਜਿਹੜੇ ਉਹਦੇ ਨਾਲ ਰੰਗੇ ਗਏ ਨੇ, ਉਹਨਾਂ ਨੂੰ ਹੋਰ ਰੰਗ ਚੜ੍ਹਾਉਣ ਦੀ ਲੋੜ ਨਹੀਂ ਹੈ।
ਰੰਗਣ ਵਾਲਾ ਸੇਵੇ ਆਏ ਸੱਚੇ ਸਿਉਂਚ ਤਰਾਏ ਜੀਓ।
ਇਹ ਭਾਈ, ਜਦੋਂ ਪਰਮਾਤਮਾ ਦੇ ਨਾਲ ਸਾਂਝ ਪਾਈਏ ਨਾ, ਤੇ ਗੁਰੂ ਲਲਾਰੀ ਆਪਣੇ ਆਪ ਹੀ ਸਾਨੂੰ ਮਿਲ ਪੈਂਦਾ ਆ। ਇਹ ਗੁਰੂ ਸਾਡਾ ਲਲਾਰੀ ਆ, ਇਹਨੇ ਬੜੇ ਪੱਕੇ ਪੱਕੇ ਰੰਗ ਸਾਡੇ ਉੱਤੇ ਚਾੜੇ ਨੇ, ਸਾਡੇ ਸਾਹਮਣੇ ਇਤਿਹਾਸ ਗਵਾਹ ਹੈ ਇਸ ਗੱਲ ਦਾ। ਭਾਈ ਤਾਰੂ ਸਿੰਘ ਦੀ ਖੋਪੜੀ ਲਾ ਦਿੱਤੀ ਪਰ ਰੰਗ ਨਹੀਂ ਲੱਥਾ। ਭਾਈ ਮਤੀ ਦਾਸ, ਸਤੀ ਦਾਸ, ਭਾਈ ਦਿਆਲਾ ਜੀ, ਭਾਈ ਦਿਆਲਾ ਜੀ ਨੂੰ ਤੇ ਉਬਲਦੀ ਦੇਗ ਦੇ ਵਿੱਚ ਵੀ ਉਬਾਲਿਆ ਗਿਆ ਤਾਂ ਵੀ ਰੰਗ ਨਾ ਲੱਥਾ। ਭਾਈ ਮਤੀ ਦਾਸ ਜੀ ਦੇ ਦੋ ਆਰੇ ਦੇ ਨਾਲ ਜਿਹੜੇ ਸਨ ਦੁਫਾਲ ਕਰ ਦਿੱਤੇ, ਦੋ ਸਰੀਰ ਦੇ ਹਿੱਸੇ ਕਰ ਦਿੱਤੇ, ਰੰਗ ਨਾ ਲੱਥਾ। ਸਤਿਗੁਰੂ ਜੀ ਕਹਿੰਦੇ ਨੇ ਰੰਗਣ ਵਾਲਾ ਜੇ ਸੇਵੀਏ, ਜੇ ਭਾਈ ਰੰਗਣ ਵਾਲੇ ਦੀ ਹਜ਼ੂਰੀ ਦੇ ਵਿੱਚ ਜਾਈਏ ਨਾ, ਸਤਿਗੁਰੂ ਦੀ ਹਜ਼ੂਰੀ ਦੇ ਵਿੱਚ, ਤੇ ਸੱਚੇ ਸਿਉਂਚ ਤਲਾਏ, ਉਹ ਸੱਚੇ ਦੇ ਨਾਲ ਸਾਂਝ ਪਾ ਦਿੰਦਾ ਆ, ਸੱਚਾ ਰੰਗ ਚੜ੍ਹਾ ਦਿੰਦਾ ਹੈ। ਰਹਾਓ ਦਾ ਵਿਸ਼ਰਾਮ ਦੇ ਕੇ ਅੱਗੇ ਸਮਝਾਉਂਦੇ ਨੇ,
ਯਾਰੇ ਕੁੰਡਾਂ ਜੇ ਪਵੈ ਬਿਨ ਭਾਗਾ ਧਨ ਨਾਏ ਜੀਓ।
ਗੁਰਮੁਖ ਪਿਆਰਿਓ, ਇਹ ਪੰਕਤੀ ਜਿਹੜੀ ਆ ਨਾ ਬੜੀ ਸਮਝਣ ਵਾਲੀ ਆ। ਮਾਇਆ ਦਾ ਕਰਕੇ ਕਈ ਵਾਰੀ ਅਸੀਂ ਸ਼ਹਿਰ ਬਦਲ ਦਿੰਦੇ ਹਾਂ, ਮਾਇਆ ਦਾ ਕਰਕੇ ਕਈ ਵਾਰੀ ਅਸੀਂ ਸੂਬਾ ਹੀ ਬਦਲ ਦਿੰਦੇ ਹਾਂ, ਤੇ ਮਾਇਆ ਦਾ ਕਰਕੇ ਕਈ ਵਾਰੀ ਅਸੀਂ ਦੇਸ਼ ਵੀ ਬਦਲ ਦਿੰਦੇ ਹਾਂ। ਸੋਚਦੇ ਹਾਂ ਮਾਇਆ ਕਮਾ ਲਵਾਂਗੇ, ਪਰ ਸਤਿਗੁਰੂ ਜੀ ਕਹਿੰਦੇ ਤੂੰ ਚਾਰ ਸ਼ਫੇਰੇ ਘੁੰਮਿਆ, ਜੇ ਤੇਰੀ ਕਿਸਮਤ ਦੇ ਵਿੱਚ ਪਰਮਾਤਮਾ ਨੇ ਧਨ ਲਿਖਿਆ ਹੀ ਨਹੀਂ ਤੇ ਕਿੱਥੋਂ ਕਮਾ ਲਵੇਂਗਾ। ਇੱਥੇ ਹੁਣ ਇੱਕ ਗੱਲ ਹੋਰ ਆ ਗੁਰਮੁਖ ਪਿਆਰਿਓ, ਸ਼ਾਇਦ ਸਾਡੇ ਮਨ ਨੂੰ ਠੇਸ ਵੱਜੇ ਇਸ ਗੱਲ ਦੀ, ਪਰ ਗੁਰਮਤ ਦੀ ਰੋਸ਼ਨੀ ਦੇ ਵਿੱਚ ਇਸ ਗੱਲ ਦੀ ਵਿਚਾਰ ਕਿਤੇ ਵਿਹਲੇ ਟਾਈਮ ਬੈਠ ਕੇ ਕਰਿਓ ਕਿ ਗੱਲ ਇਹ ਸੱਚੀ ਆ। ਜਦੋਂ ਪਰਮਾਤਮਾ ਨੇ ਸਾਡੀ ਕਿਸਮਤ ਦੇ ਵਿੱਚ ਧਨ ਨਹੀਂ ਨਾ ਲਿਖਿਆ, ਤੇ ਆਹ ਜਿਹੜੇ ਉਪਾਅ ਕਰਨ ਵਾਲੇ ਆ ਨਾ ਜੋਤਸ਼ੀ, ਤੇ ਆ ਜਿਹੜੇ ਹਵਨ ਕਰਨ ਵਾਲੇ ਆ, ਤੇ ਕਈ ਪ੍ਰਕਾਰ ਦੇ ਸਾਨੂੰ ਆ ਲਾਰੇ ਲਾਉਂਦੇ ਆ, ਦੱਸੋ ਜੇ ਪਰਮਾਤਮਾ ਨੇ ਨਹੀਂ ਸਾਡੀ ਕਿਸਮਤ ਦੇ ਵਿੱਚ ਧਨ ਲਿਖਿਆ ਤੇ ਇਹ ਤੁਹਾਨੂੰ ਕਿੱਥੋਂ ਦਵਾ ਦੇਣਗੇ ਸਾਨੂੰ। ਗੱਲ ਸੱਚੀ ਆ, ਅਸੀਂ ਫਿਰ ਵੀ ਜੋਤਸ਼ੀਆਂ ਵੱਲ, ਸਿਆਣਿਆਂ ਵੱਲ, ਕਈ ਪ੍ਰਕਾਰ ਦੇ ਦੇਹਧਾਰੀਆਂ ਵੱਲ ਵੀ ਦੌੜੇ ਫਿਰਦੇ ਹਾਂ ਪਦਾਰਥ ਦਾ ਕਰਕੇ। ਬਹੁਤ ਸਾਰੇ ਲੋਕ ਜਿਹੜੇ ਨੇ ਨਾ ਗੁਰਮੁਖ ਪਿਆਰਿਓ, ਸਿੱਖ ਧਰਮ ਨੂੰ ਛੱਡ ਕੇ, ਇਹ ਸੱਚਾਈ ਹੈ, ਈਸਾਈ ਧਰਮ ਧਾਰਨ ਕਰੀ ਜਾ ਰਹੇ ਨੇ ਸਿਰਫ ਮਾਇਆ ਦਾ ਕਰਕੇ, ਤੇ ਮਾਇਆ ਨੇ ਨਾਲ ਨਹੀਂ ਜੇ ਜਾਣਾ। ਸਾਹਿਬਜ਼ਾਦਿਆਂ ਨੂੰ ਮਾਇਆ ਦਾ ਲਾਲਚ ਦਿੱਤਾ, ਹੋਰ ਵੀ ਬਹੁਤ ਸਾਰੇ ਗੁਰਸਿੱਖਾਂ ਨੂੰ ਮਾਇਆ ਦਾ ਲਾਲਚ ਦਿੱਤਾ। ਉਹਨਾਂ ਨੇ ਇਹ ਗੱਲ ਕਹੀ ਗਰੰਟੀ ਇਸ ਗੱਲ ਦੀ ਕਿ ਮਰਾਂਗੇ ਨਹੀਂ। ਕਹਿਣ ਲੱਗੇ ਇਸ ਗੱਲ ਦੀ ਗਰੰਟੀ ਨਹੀਂ। ਉਹ ਕਹਿਣ ਲੱਗੇ ਜੇ ਇਸ ਗੱਲ ਦੀ ਗਰੰਟੀ ਨਹੀਂ ਕੱਲ੍ਹ ਵੀ ਮਰਨਾ ਤੇ ਫਿਰ ਅੱਜ ਮਰਨ ਨੂੰ ਕਿਹੜੀ ਗੱਲ ਹੈ, ਫਿਰ ਅੱਜ ਤੁਰ ਜਾਂਦੇ। ਧਰਮ ਕਿਉਂ ਸੱਚਾਈ ਨੂੰ ਛੱਡਣਾ ਹੈ? ਸਾਰੇ ਕਹਿੰਦੇ ਦੇਸ਼ ਛੋੜ ਪਰਦੇਸੇ ਧਾਇਆ ਪੰਜ ਚੰਡਾਲ ਨਾਲੇ ਲੈ ਆਇਆ। ਦੇਸ਼ ਹੀ ਛੱਡਿਆ ਹੀ ਨਾ, ਅੰਮ੍ਰਿਤਸਰ ਹੀ ਛੱਡਿਆ ਹੀ ਨਾ, ਪੰਜਾਬ ਹੀ ਛੱਡਿਆ ਹੀ ਨਾ। ਉਹ ਜਿਹੜੀ ਕਿਸਮਤ ਹੈ ਉਹ ਤੇ ਨਹੀਂ ਛੱਡੀ, ਜਿਹੜੀਆਂ ਜਿਹੜੇ ਜਿਹੜੀਆਂ ਤੇਰੀਆਂ ਕਰਤੂਤਾਂ ਨੇ, ਜਿਹੜੇ ਤੇਰੇ ਕਰਮ ਨੇ, ਉਹ ਤੇ ਨਹੀਂ ਨਾ ਛੱਡੇ, ਉਹ ਤੇ ਉਹੋ ਹੀ ਰਹਿਣੇ ਨੇ। ਗੁਰਮੁਖ ਪਿਆਰੇ ਉਹ ਸਰਵ ਕਹਿੰਦੇ ਚਾਰ ਦਿਸ਼ਾਵਾਂ ਦੇ ਵਿੱਚ ਚੱਲਿਆ ਜਾ, ਜਿੰਨੀ ਮਰਜ਼ੀ ਖਪਾਈ ਕਰ ਲਾ, ਮਿਹਨਤ ਕਰ ਲਾ, ਜੇ ਪਰਮਾਤਮਾ ਨੇ ਤੇਰੀ ਕਿਸਮਤ ਵਿੱਚ ਧਨ ਨਹੀਂ ਨਾ ਲਿਖਿਆ ਤੇ ਉਹ ਤੈਨੂੰ ਪ੍ਰਾਪਤ ਨਹੀਂ ਹੋਣਾ।
ਔਗਣ ਮੁੱਠੀ ਜੇ ਫਿਰਾਏ ਬਲਕ ਥਾਏ ਨਾ ਪਾਏ ਜੀਓ।
ਔਗੁਣਾਂ ਦਾ ਕਰਕੇ ਅਸੀਂ ਲੁੱਟੇ ਜਾ ਰਹੇ ਹਾਂ। ਇੱਕ ਗੱਲ ਗੁਰਮੁਖ ਪਿਆਰਿਓ ਆਪਾਂ ਆ ਜਿਹੜੀ ਪਹਿਲੀ ਪੰਕਤੀ ਦੀ ਵਿਚਾਰ ਹੋਰ ਕਰ ਲਈਏ। ਸਿਆਣਿਆਂ ਦਾ ਇੱਕ ਕਥਨ ਹੈ, ਕਹਿੰਦੇ ਹਾਸ਼ਮ ਫਤਿਹ ਨਸੀਬ ਤਿੰਨਾਂ ਜਿੰਨਾ ਮਿਹਨਤ ਯਾਰ ਬਣਾਈ। ਸਤਿਗੁਰਾਂ ਨੇ ਕਿਤੇ ਵੀ ਇਹ ਗੱਲ ਨਹੀਂ ਲਿਖੀ ਕਿ ਤੂੰ ਮਿਹਨਤ ਕਰੇਗਾ ਤੇ ਤੈਨੂੰ ਮਾਇਆ ਨਹੀਂ ਮਿਲੇਗੀ। ਕਹਿੰਦੇ ਮਿਹਨਤ ਕਰ ਤੈਨੂੰ ਮਿਲੇਗੀ ਗੁਜ਼ਾਰੇ ਜੋਗੀ। ਇਹ ਜਿਹੜੀ ਗੱਲ ਪੰਕਤੀ ਕੀਤੀ ਨੇ, ਚਾਰੇ ਕੁੰਡਾਂ ਜੇ ਭਵੇ ਤੇ ਬਿਨ ਭਾਗਾਂ ਧਨ ਨਾ ਪਾਵੇ, ਇਹਦਾ ਮਤਲਬ ਇਹ ਜਿਹੜੇ ਤੂੰ ਪਖੰਡ ਖਰ ਕਰਕੇ ਚਾਰ ਸ਼ਫੇਰੇ ਦੌੜਦਾ ਫਿਰਦਾ ਨਾ, ਕਰਾਮਾਤੀ ਢੰਗ ਦੇ ਨਾਲ ਕੋਈ ਮੇਰਾ ਘਰ ਹੀ ਭਰ ਜਾਵੇ ਮਾਇਆ ਦਾ। ਸਤਿਗੁਰੂ ਜੀ ਕਹਿੰਦੇ ਇਹ ਮਾਇਆ ਦੀ ਮੈਂ ਗੱਲ ਕੀਤੀ, ਕਿਤੇ ਐਸਾ ਨਾ ਹੋਵੇ ਤੂੰ ਆਖੇ ਮੈਂ ਮਿਹਨਤ ਕਰਦਾ ਤੇ ਮੈਨੂੰ ਮਿਲਦਾ ਹੀ ਕੁਝ ਨਹੀਂ ਆ। ਜਦੋਂ ਤੂੰ ਮਿਹਨਤ ਕਰਦਾ ਤੇਰੀ ਮਿਹਨਤ ਨੂੰ ਫਲ ਜ਼ਰੂਰ ਲੱਗੇਗਾ, ਇਹ ਗੱਲ ਪੱਕੀ ਆ। ਜੇ ਕਣਕ ਬੀਜੀ ਆ ਤੇ ਕਣਕ ਵੱਢਾਂਗੇ ਹੀ ਵੱਢਾਂਗੇ, ਪਰ ਜੇ ਬੀਜੀ ਨਹੀਂ ਤੇ ਅਸੀਂ ਖੇਤ ਦੇ ਸਿਰਾਣੇ ਬਹਿ ਕੇ ਕੋਈ ਪਖੰਡ ਰਚ ਲਈਏ, ਕੋਈ ਹਵਨ ਕਰ ਲਈਏ, ਜਾਂ ਅਖੰਡ ਪਾਠ ਖਾ ਲਈਏ ਵੀ ਆ ਕਣਕ ਜਿਹੜਾ ਖੇਤ ਹੈ ਇਹਦੇ ਵਿੱਚ ਕਣਕ ਨਹੀਂ ਬੀਜੀ ਤੇ ਉਸ ਤਰ੍ਹਾਂ ਹੀ ਇਹਦੇ ਚੋਂ ਕਣਕ ਉੱਗ ਜਾਵੇ, ਕਦੀ ਨਹੀਂ ਹੋ ਸਕੇਗਾ। ਇਹ ਗੱਲ ਸਤਿਗੁਰਾਂ ਨੇ ਇਹ ਸਾਨੂੰ ਸਮਝਾਈ ਆ, ਮਿਹਨਤ ਜ਼ਰੂਰ ਕਰਨੀ ਚਾਹੀਦੀ ਤੇ ਮਿਹਨਤ ਦੇ ਨਾਲ ਜਿੰਨੀ ਕੁ ਮਾਇਆ ਸਾਨੂੰ ਮਿਲ ਰਹੀ ਹੈ ਉਹਦੇ ਵਿੱਚ ਗੁਜ਼ਾਰਾ ਕਰਨ ਦਾ ਸਾਨੂੰ ਸੋਚਣਾ ਚਾਹੀਦਾ ਹੈ। ਲੋਕ ਪ੍ਰਧਾਨ ਸਾਡਾ ਜੀਵਨ ਨਹੀਂ ਹੋਣਾ ਚਾਹੀਦਾ ਕਿ ਗੁਆਂਢੀਆਂ ਵੱਲ ਮਾਇਆ ਕਿਉਂ ਜ਼ਿਆਦੀ ਹੈ ਤੇ ਦੋ ਨੰਬਰ ਦਾ ਧੰਦਾ ਕਰ ਦੇ ਤੇ ਮੈਂ ਵੀ ਦੋ ਨੰਬਰ ਦਾ ਧੰਦਾ ਸ਼ੁਰੂ ਕਰ ਦੇਵਾਂ। ਇਸ ਗੱਲੋਂ ਸਤਿਗੁਰਾਂ ਨੇ ਸਾਨੂੰ ਵਰਜਿਆ ਹੋਇਆ ਹੈ। ਸਾਰੇ ਕਹਿੰਦੇ ਜੇ ਤੂੰ ਪਖੰਡ ਕਰਕੇ ਕਰਾਮਾਤੀ ਢੰਗ ਦੇ ਨਾਲ ਵਿਕਾਰਾਂ ਦੇ ਨਾਲ ਮਾਇਆ ਇਕੱਠੀ ਕਰਨੀ ਚਾਹੁੰਦਾ ਤੇ ਇਹ ਤੇ ਤੂੰ ਸਗੋਂ ਮੁੱਠੀ ਇਹ ਤੇ ਤੂੰ ਲੁੱਟਿਆ ਜਾ ਰਿਹਾ ਆ। ਇਹ ਤੇਰਾ ਜੀਵਨ ਇਸ ਤਰ੍ਹਾਂ ਦਾ ਜਿਵੇਂ ਸ਼ਿਕਾਰੀ ਨੀਵਾਂ ਹੋ ਕੇ ਨਾ ਤੇ ਅਗਲੇ ਬੰਨੇ ਕਿਸੇ ਨੂੰ ਸ਼ਿਕਾਰ ਕਰਦਾ ਹੈ, ਮਨੂੰ ਮਾਰਦਾ ਆ, ਉਹਦਾ ਨਿਉਣਾ ਜਿਹੜਾ ਆ ਪਖੰਡ ਆ, ਇਹ ਉਹਦਾ ਝੁਕਣਾ ਜਿਹੜਾ ਉਹ ਸਾਰਥਕ ਨਹੀਂ ਆ, ਸਫਲਾ ਨਹੀਂ ਹੈ।
ਗੁਰਮੁਖ
ਪਿਆਰਿਓ, ਗੁਰੂ ਦੇ ਸ਼ਬਦ ਦਾ ਸਦਕਾ ਅਸੀਂ ਇਹਨਾਂ ਪਖੰਡਾਂ ਤੋਂ ਬਚ ਸਕਦੇ ਹਾਂ। ਜਿਹੜਾ ਗੁਰਮੁਖ ਪਿਆਰਾ ਗੁਰੂ ਦੇ ਸ਼ਬਦ ਨੂੰ ਹਿਰਦੇ ਦੇ ਵਿੱਚ ਵਸਾ ਲਵੇ, ਕਹਿੰਦਾ ਸ਼ਬਦ ਰਤੇ ਮਨ ਮਾਹੇ, ਜਿਹਨਾਂ ਦਾ ਮਨ ਸ਼ਬਦ ਦੇ ਨਾਲ ਮਿਲ ਗਿਆ ਆ, ਸ਼ਬਦ ਦੇ ਨਾਲ ਇੱਕਮਿੱਕ ਹੋ ਗਏ ਨੇ, ਗੁਰੂ ਨੇ ਕਿਰਪਾ ਕੀਤੀ, ਉਹ ਲੋਭ ਵਾਲੇ ਤੇ ਪੁੱਠੇ ਸਿੱਧੇ ਕੰਮ ਕਰਨੋਂ ਗੁਰਮੁਖ ਪਿਆਰਾ ਬਚ ਗਿਆ। ਉਹ ਦਸਾਂ ਨੌਵਾਂ ਦੀ ਕਿਰਤ ਕਮਾਈ ਹੀ ਕਰਦਾ ਹੈ।
ਚਿੱਟੇ ਜਿਨ ਕੇ ਤਪੜਾਏ ਮੇਰੇ ਚਿੱਤ ਕਠੋਰ ਜੀਓ।
ਚੰਡੀਗੜ੍ਹ ਦੇ ਵਿੱਚ ਰਹਿੰਦੇ ਹੋਇਆ ਇੱਕ ਗ੍ਰੰਥੀ ਸਿੰਘ ਨੇ ਪੈਂਟ ਸ਼ਰਟ ਪਾਇਆ ਕਰਨੀ ਤੇ ਬਹੁਤ ਸਾਰਿਆਂ ਨੇ ਲੋਕਾਂ ਨੇ ਆਖਿਆ ਕਰਨਾ ਇਹ ਗ੍ਰੰਥੀ ਸਿੰਘਾਂ ਨੂੰ ਪੈਂਟ ਸ਼ਰਟ ਪਾਉਣੀ ਚੰਗੀ ਨਹੀਂ ਲੱਗਦੀ। ਮੈਂ ਉਹਦੇ ਨਾਲ ਗੱਲ ਕੀਤੀ ਵੀ ਲੋਕ ਬਹੁਤ ਇਤਰਾਜ਼ ਕਰਦੇ ਨੇ, ਉਹ ਕਹਿਣ ਲੱਗਾ ਲੋਕ ਇਤਰਾਜ਼ ਕਰਦੇ ਨੇ ਤੇ ਕਰਦੇ ਰਹਿਣ, ਮੈਂ ਧਰਮ ਦਾ ਪ੍ਰਚਾਰ ਕਰ ਰਿਹਾ ਹਾਂ ਪੈਂਟ ਬੁਸ਼ਟ ਪਾ ਕੇ। ਮੈਂ ਕਿਹਾ ਵੀ ਇਹ ਕਿਹੜੇ ਤਰੀਕੇ ਦੇ ਨਾਲ ਗੱਲ, ਉਹਦੀ ਬੜੀ ਵਧੀਆ ਸੀ। ਕਹਿਣ ਲੱਗਾ ਮੈਂ ਲੋਕਾਂ ਨੂੰ ਇਹ ਸਮਝਾ ਰਿਹਾ ਕਿ ਪੈਂਟ ਬੁਸ਼ਟ ਪਾਉਣ ਦੇ ਨਾਲ ਕੋਈ ਵਿਕਾਰੀ ਨਹੀਂ ਹੋ ਜਾਂਦਾ ਤੇ ਚੋਲਾ ਪਾ ਲੈਣ ਦੇ ਨਾਲ ਜਾਂ ਆਹ ਵਰਦੀ ਪਾ ਲੈਣ ਦੇ ਨਾਲ ਕੋਈ ਸੰਤ ਨਹੀਂ ਬਣ ਜਾਂਦਾ। ਪੈਂਟ ਬੁਸ਼ਟ ਪਾਉਣ ਦੇ ਨਾਲ ਕਹਿੰਦਾ ਹਰਨਾਮ ਸਿੰਘ ਨਹੀਂ ਬਦਲ ਗਿਆ, ਹਰਨਾਮ ਸਿੰਘ ਨੇ ਕੱਪੜੇ ਬਦਲੇ ਨੇ, ਹਰਨਾਮ ਸਿੰਘ ਨਹੀਂ ਬਦਲਿਆ, ਉਹਦਾ ਨਾਂ ਸੀ ਹਰਨਾਮ ਸਿੰਘ। ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਇੱਥੇ ਸਮਝਾਉਂਦੇ ਨੇ, ਗੁਰਮੁਖ ਪਿਆਰਿਆ ਆਪਣੀ ਸੁਰਤ ਨੂੰ ਉੱਚਿਆਂ ਕਰ, ਆਪਣੇ ਜੀਵਨ ਨੂੰ ਉੱਚਿਆਂ ਕਰ, ਕੱਪੜਿਆਂ ਦੇ ਨਾਲ ਤੂੰ ਚੰਗਾ ਨਹੀਂ, ਕੰਮਾਂ ਦੇ ਨਾਲ ਤੂੰ ਚੰਗਾ ਆ, ਕੱਪੜੇ ਪਹਿਨਣ ਦੇ ਨਾਲ ਤੂੰ ਸੰਤ ਨਹੀਂ, ਤੇਰੀਆਂ ਕਰਤੂਤਾਂ ਚੰਗੀਆਂ ਹੋਣ ਤੂੰ ਤਾਂ ਸੰਤ ਆ। ਅਯੋਕੇ ਸਮੇਂ ਦੇ ਵਿੱਚ ਸਿੰਘ ਸਾਹਿਬ ਜੀ ਦੇ ਕਈ ਵਾਰ ਇਸ ਸਟੇਜ 'ਤੇ ਕਹਿ ਕੇ ਗਏ ਨੇ, ਕਹਿੰਦੇ ਮੈਂ ਜਦੋਂ ਘਰੋਂ ਤੁਰਦਾ ਤੇ ਕਈਆਂ ਨੇ ਮੈਨੂੰ ਫਤਿਹ ਬੁਲਾਇਆ ਕਰਨੀ, ਤੇ ਮੈਂ ਆਖਿਆ ਕਰਨਾ ਇਹ ਚੂਹੇ ਨੂੰ ਫਤਿਹ ਬੁਲਾ ਰਹੇ, ਜਸਵੰਤ ਸਿੰਘ ਨੂੰ ਇਹਨਾਂ ਨੇ ਕਦੀ ਕਰਵਾਇਆ ਹੀ ਨਹੀਂ ਸੀ ਜਦੋਂ ਮੰਜੀ ਸਾਹਿਬ ਕਰਾ ਕਰਦੇ ਹੁੰਦੇ ਸਨ। ਕਹਿੰਦੇ ਚੋਲਾ ਜਸਵੰਤ ਸਿੰਘ ਨਹੀਂ ਆ ਗੁਰਮੁਖ ਪਿਆਰਿਓ, ਸਾਡੇ ਕੱਪੜਿਆਂ ਨੂੰ ਸਲਾਮਾਂ ਨਹੀਂ ਗੁਰਮੁਖ ਪਿਆਰਿਓ, ਸਾਡੇ ਜੀਵਨ ਨੂੰ ਸਲਾਮ ਕਰਨੀ ਚਾਹੀਦੀ। ਅਸੀਂ ਭੁਲੇਖਿਆਂ ਦੇ ਵਿੱਚ ਹਾਂ ਅੱਜ, ਅਸੀਂ ਕਿਸੇ ਨੇ ਚੋਲਾ ਪਹਿਨਿਆ ਹੋਵੇ, ਗੋਲ ਦਸਤਾਰ ਵਧੀ ਹੋਵੇ, ਸ੍ਰੀ ਸਾਹਿਬ ਉੱਤੋਂ ਦੀ ਪਾਈ ਹੋਵੇ, ਤੇ ਵਧੋ ਵਧੀ ਉਹਦੇ ਅੱਗੇ ਸਿਰ ਝੁਕਾ ਦੇਣੇ ਭਾਵੇਂ ਉਹਨੂੰ ਅਕਲ ਉੱਕੀ ਨਾ ਹੋਵੇ। ਤੇ ਜੇ ਕਿਸੇ ਨੇ ਪੈਂਟ ਸ਼ਰਟ ਪਾਈ ਹੋਵੇ ਤੇ ਉਹਦੀ ਕਰਨੀ ਬੜੀ ਉੱਚੀ ਹੋਵੇ, ਵਾਕਿਆ ਹੀ ਉਹ ਸੰਤ ਹੋਵੇ। ਜਿੰਨਾ ਜਿਸ ਤਰ੍ਹਾਂ ਤੁਹਾਡੇ ਵਿੱਚ ਬਹੁਤ ਸਾਰੇ ਵੀਰ ਜਿਹੜੇ ਨੇ ਪੈਂਟ ਸ਼ਰਟਾਂ ਪਾਉਂਦੇ ਨੇ, ਪਰ ਮੈਂ ਮੰਨਦਾ ਕਿ ਉਹ ਵੀਰ ਸੰਤ ਨੇ, ਕਿਉਂਕਿ ਉਹ ਦਸਾਂਵਾਂ ਦੀ ਕਿਰਤ ਕਮਾਈ ਕਰਦੇ, ਨਾਲੇ ਬੱਚਿਆਂ ਨੂੰ ਪਾਲ ਰਹੇ, ਨਾਲ ਨਾਲ ਉਹਨਾਂ ਨੇ ਧਰਮ ਨੂੰ ਵੀ ਸਾਂਭਿਆ ਹੋਇਆ ਆ। ਇਸ ਜਗ੍ਹਾ ਤੇ ਆਉਂਦੇ ਨਮਸਕਾਰਾਂ ਕਰਦੇ ਨੇ, ਉਹਨਾਂ ਦਾ ਜੀਵਨ ਮਾੜਾ ਹੈ ਕਿਤੇ ਉਹਨਾਂ ਦਾ ਜੀਵਨ ਬਹੁਤ ਵਧੀਆ ਆ। ਤੇ ਜਿਹਨੇ ਗੋਲ ਦਸਤਾਰ ਬੱਧੀ ਆ, ਚੋਲਾ ਪਾਇਆ ਹੋਇਆ ਆ, ਚਿੱਟਾ ਅੰਦਰੋਂ ਵਿਕਾਰੀ ਆ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਨਾ ਕਿ ਬਗਲ ਮੈਂ ਛੁਰੀ ਤੇ ਮੂੰਹ ਮੈਂ ਰਾਮ ਰਾਮ, ਉਹਨਾਂ ਦੀ ਹਾਲਤ ਐਸੀ ਆ। ਮੇਰੇ ਸਤਿਗੁਰੂ ਜੀ ਕਹਿ ਰਹੇ ਨੇ ਵੇਖ ਲਿਆ ਕਰੋ, ਜਿਸ ਤਰ੍ਹਾਂ ਅਸੀਂ ਸੰਤਾਂ ਦੇ ਮਗਰ ਹੀ ਅੱਜ ਕੱਲ੍ਹ ਲੋਕੇ, ਪੰਜ ਕੁ ਗੱਲਾਂ ਤੇ ਜ਼ਰੂਰ ਦੇਖ ਲਿਆ ਕਰੋ ਉਹਨਾਂ ਦੇ ਵਿੱਚ, ਕਿ ਜਿਹੜੇ ਸੰਤ ਦੇ ਮਗਰ ਸੀ ਲੱਗੇ ਉਹ ਮਿਹਨਤ ਕਰਦਾ ਆ। ਗੁਰੂ ਨਾਨਕ ਸਾਹਿਬ ਨੇ ਮਿਹਨਤ ਕੀਤੀ ਆ ਤੇ ਉਹਨਾਂ ਨੇ ਕਹਿ ਦਿੱਤਾ ਹੱਕ ਹਲਾਲ ਦੀ ਕਮਾਈ ਖਾਣੀ ਹੈ, ਦਸਾਂਵਾਂ ਦੀ ਕਿਰਤ ਕਰਨੀ ਹੈ। ਜੇ ਸਾਡਾ ਸੰਤ ਵਿਹਲੜਿਆ ਨਾ ਕਮਾਈ ਨਹੀਂ ਕਰਦਾ ਤੇ ਉਹ ਸੰਤ ਨਹੀਂ ਜੀ, ਉਹ ਤੇ ਸਿੱਖ ਵੀ ਨਹੀਂ ਜੀ। ਕੀ ਸਾਡਾ ਸੰਤ ਵਿਆਹਿਆ ਹੋਇਆ ਆ ਇਹ ਵੇਖੀਏ, ਜੇ ਨਹੀਂ ਵਿਆਹ ਹੋਇਆ ਤੇ ਉਹ ਸਿੱਖ ਹੀ ਨਹੀਂ ਆ, ਕਿਉਂਕਿ ਗੁਰੂ ਨਾਨਕ ਸਾਹਿਬ ਤੇ ਦਸੇ ਹੀ ਗੁਰੂ ਸਾਹਿਬਾਨ ਸਵਾਏ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਤੋਂ, ਸਾਰੇ ਗੁਰੂ ਸਾਹਿਬਾਨ ਸ਼ਾਦੀ ਸ਼ੁਦਾ ਸਨ, ਵਿਆਹੇ ਹੋਏ ਸਨ। ਸਾਡੇ ਸ਼ਹੀਦ ਸਿੰਘ ਤੇ ਪੰਜ ਪਿਆਰੇ ਵੀ ਸ਼ਾਦੀ ਸ਼ੁਦਾ ਸਨ, ਇਹਦਾ ਮਤਲਬ ਉਹ ਗੁਰਮਤਿ ਦੇ ਸਿਧਾਂਤ ਨੂੰ ਸੱਟ ਮਾਰ ਰਿਹਾ ਆ। ਫਿਰ ਵੇਖਿਆ ਕਰੋ ਕਿ ਸਾਡਾ ਸੰਤ ਵੰਡ ਕੇ ਛਕਦਾ ਆ, ਵੰਡ ਕੇ ਛਕਣ ਦਾ ਮਤਲਬ ਇਹ ਹੁੰਦਾ ਕਿ ਜਦੋਂ ਕਿਤੇ ਆ ਫਸਲ ਸਾਡੀ ਮਾਰੀ ਜਾਂਦੀ ਹੈ ਨਾ ਕਿਸਾਨਾਂ ਦੀ, ਗੁਰਮਤਿ ਪਿਆਰਿਓ ਸਰਕਾਰ ਵੱਲ ਅਸੀਂ ਖਰਾਬੇ ਲੈਣ ਵਾਸਤੇ ਤੁਰ ਜਾਂਦੇ ਹਾਂ, ਪਰ ਇਹਨਾਂ ਵੇਲਰਾਂ ਨੂੰ ਅਸੀਂ ਮੁਫ਼ਤ ਦੇ ਵਿੱਚ ਦੋ ਦੋ ਇੱਕ ਇੱਕ ਬੋਰੀਆਂ ਕਣਕਾਂ ਦੀਆਂ ਭਰ ਕੇ ਦਿੱਤੀਆਂ ਹੁੰਦੀਆਂ, ਇਹਨਾਂ ਨੇ ਕਦੀ ਨਹੀਂ ਆਖਿਆ ਕਿ ਇਹਨਾਂ ਕਿਸਾਨਾਂ ਦੇ ਸਿਰ ਤੇ ਸਾਡਾ ਜਿਹੜਾ ਆ ਇਹ ਧੰਦਾ ਚੱਲ ਰਿਹਾ, ਸਾਡਾ ਡੇਰਾ ਚੱਲ ਰਿਹਾ ਤੇ ਸਾਡੇ ਕੋਲ ਵਾਧੂ ਕਣਕ ਪਈ ਆ, ਇੱਕ ਇੱਕ ਦੋ ਦੋ ਬੋਰੀਆਂ ਇਹਨਾਂ ਨੂੰ ਬੀਜ ਵਾਸਤੇ ਹੀ ਦੇ ਦਈਏ, ਇਹ ਵੀ ਖਾ ਲੈਣ ਕਿਤੇ ਨਹੀਂ। ਪਰ ਉਹ ਬੰਦਾ ਵੰਡ ਕੇ ਨਹੀਂ ਛੱਕ ਸਕਦਾ ਜਿਹੜਾ ਬੰਦਾ ਹੱਥੀਂ ਮਿਹਨਤ ਨਹੀਂ ਕਰਦਾ। ਜੇ ਵੰਡ ਕੇ ਖਾ ਰਿਹਾ ਤੇ ਤੁਹਾਡਾ ਹੀ ਦਿੱਤਾ ਹੋਇਆ, ਵੰਡ ਕੇ ਖਾ ਰਿਹਾ ਤੇ ਵੰਡ ਕੇ ਖਾਣਾ ਕਾਹਦਾ ਹੋਇਆ। ਬਹੁਤ ਸਾਰੀਆਂ ਗੱਲਾਂ ਨੇ ਐਸੀਆਂ ਜਿਹੜੀਆਂ ਵੇਖਣ ਵਾਲੀਆਂ ਨੇ ਅਯੋਕੇ ਸਮੇਂ ਦੇ ਵਿੱਚ, ਜੇ ਠੀਕ ਬੈਠਦੀਆਂ ਨੇ ਗੁਰਮਤਿ ਅਨੁਸਾਰ ਤੇ ਨਮਸਕਾਰ ਕਰਨੀ ਕੋਈ ਹਰਜ ਨਹੀਂ। ਗੁਰਮਤਿ ਪਿਆਰਿਓ, ਇਹ ਲੋਕ ਇਸ ਤਰ੍ਹਾਂ ਦੇ ਨੇ, ਆਹ ਮਾਲਵੇ ਦੇ ਵਿੱਚ ਕਿਸੇ ਦੇ ਨਾ ਪਖੰਡ ਦੀ ਮੈਂ ਗੱਲ ਕਰਨ ਲੱਗਾ, ਜਿਸ ਤਰ੍ਹਾਂ ਚਿੱਟੇ ਕੱਪੜੇ ਤੇ ਚਿੱਤ ਦੇ ਵਿੱਚ ਕੀ ਹੁੰਦਾ ਆ, ਕਿਸੇ ਘਰ ਦੇ ਵਿੱਚੋਂ ਗਹਿਣੇ ਗਵਾਚ ਗਏ, ਉਹਨਾਂ ਨੇ ਜਾ ਕੇ ਸੰਤ ਨਾਲ ਗੱਲ ਕੀਤੀ, ਉਹ ਕਹਿਣ ਲੱਗੇ ਅਸੀਂ ਕੱਲ੍ਹ ਨੂੰ ਤੁਹਾਡੇ ਘਰ ਆਵਾਂਗੇ ਤੇ ਗਹਿਣਾ ਗੱਟਾ ਲੱਭ ਜਾਵੇਗਾ। ਮੱਠੀ ਮੱਠੀ ਉਹਨਾਂ ਨੇ ਅੱਗ ਬਾਲ ਲਈ ਤੇ ਲੱਗੇ ਝੂਠੇ ਸੱਚੇ ਤੇ ਪੁੱਠੇ ਸਦੇ ਮੰਤਰ ਪੜ੍ਹਨ। ਉੱਥੇ ਬੈਠ ਕੇ ਇੱਕ ਗੜਵੀ ਅੱਗ ਦੇ ਲਾਗੇ ਰੱਖ ਦਿੱਤੀ, ਉਹ ਥੋੜ੍ਹਾ ਥੋੜ੍ਹਾ ਜਦੋਂ ਸੇਕ ਗੜਵੀ ਨੂੰ ਲੱਗਾ ਤੇ ਗੜਵੀ ਬੁੜਕੀ, ਵਾਹਵਾ ਇੱਧਰ ਉੱਧਰ ਬੁੜਕੀ, ਜਦੋਂ ਤੇ ਸਾਰੇ ਪਰਿਵਾਰ ਦੇ ਜੀ ਬੈਠੇ ਸਨ ਤੇ ਪਾਣੀ ਦਾ ਛੱਟਾ ਮਾਰ ਕੇ ਗੜਵੀ ਦੇ ਉੱਤੇ ਠੰਡੇ ਦਾ, ਕਹਿਣ ਲੱਗਾ ਜੇ ਤਾਂ ਗੜਵੀ ਬੁੜਕਣ ਲਈ ਆ ਨਾ, ਬਸ ਦੋ ਚਾਰ ਮਿੰਟਾਂ ਦੀ ਮੈਂ ਇਹੋ ਜਿਹੇ ਮੰਤਰ ਪੜ੍ਹਦੇ ਨੇ, ਗੜਵੀ ਉਹ ਬੰਦੇ ਦੇ ਮੱਥੇ ਦੇ ਵਿੱਚ ਜਾ ਕੇ ਵੱਜੂਗੀ ਜਿਹੜੇ ਨੇ ਗਹਿਣੇ ਚੁਰਾਏ ਹੋਏ ਨੇ। ਉਹ ਨੌ ਹੀ ਛੋਟੀ ਉਹਨੇ ਉਸੇ ਵੇਲੇ ਸੱਸ ਨੂੰ ਉਠਾ ਕੇ ਪਰਲੇ ਕਮਰੇ 'ਚ ਕਰਿਆ, ਕਹਿਣ ਲੱਗੀ ਗਹਿਣੇ ਮੇਰੇ ਕੋਲ, ਡਰ ਗਈ ਕਿ ਮੇਰੇ ਮੂੰਹ ਦੇ ਨਾਲ ਵੱਜਣੀਆਂ ਸ਼ੁਰੂ ਹੋ ਜਾਣ। ਉਹਦੀ ਗੱਲ ਇਸ ਕਰਕੇ ਸੱਚੀ, ਗੜਵੀ ਦੇ ਵਿੱਚ ਪਾਇਆ ਹੋਇਆ ਸੀ ਉਹਨੇ ਡੱਡੂ ਤੇ ਉੱਤੋਂ ਗੜਵੀ ਕੀਤੀ ਸੀ ਬੰਦ, ਤੇ ਜਦੋਂ ਲੱਗੇ ਸੇਕ ਗੜਵੀ ਨੂੰ ਤੇ ਗੜਵੀ ਬੁੜ ਕੇ, ਡੱਡੂ ਨੂੰ ਸੇਕ ਲੱਗੇ ਡੱਡੂ ਬੁੜ ਕੇ, ਅੰਦਰੋਂ ਗੜਵੀ ਬੁੜ ਕੇ, ਗਾਂਹ ਕੁਝ ਨਹੀਂ ਸੀ ਹੋਣਾ ਤੇ ਇੱਥੋਂ ਹੀ ਡਰਦਿਆਂ ਉਹਨੇ ਗਹਿਣੇ ਦੇ ਦੇ। ਇੰਨੀਆਂ ਕੁ ਗੱਲਾਂ ਕਰਕੇ ਅਸੀਂ ਕਹਿ ਦਿੰਦੇ ਬਾਬੇ ਅੰਤਰਜਾਮੀ ਆ, ਮਹਾਂਪੁਰਖ ਆ, ਕਰਨੀ ਵਾਲੇ ਆ ਬਸ, ਤੇ ਪਤਾ ਹੀ ਨਹੀਂ ਹੋਰ ਕਿੰਨਿਆਂ ਕੁ ਨੂੰ ਨਾਲ ਜੋੜਦੇ ਨੇ। ਕਦੀ ਸੱਚੇ ਸਤਿਗੁਰੂ ਦਾ ਪ੍ਰਚਾਰ ਨਹੀਂ ਜੀ ਅਸੀਂ ਕੀਤਾ ਕਿ ਸੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵੀ ਹੈਗੇ ਤੇ ਇਹਨਾਂ ਦਾ ਵੀ ਕਿਤੇ ਜਸ ਕਰਿਆ ਕਰੋ, ਕਿਤੇ ਇਹਨਾਂ ਦੇ ਨਾਲ ਵੀ ਜੁੜਿਆ ਕਰੋ। ਗੱਲਾਂ ਇਹੋ ਜਿਹੀਆਂ ਨੇ ਗੁਰਮੁਖ ਪਿਆਰਿਓ, ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਅਸੀਂ ਡੇਰਿਆਂ ਦੇ ਨਾਲ ਜੁੜੇ ਹੋਏ ਆ, ਜਦਕਿ ਸਤਿਗੁਰੂ ਜੀ ਕਹਿ ਰਹੇ ਨੇ ਇਹਨਾਂ ਦੇ ਕੱਪੜੇ ਚਿੱਟੇ ਜੇ, ਇਹਨਾਂ ਦਾ ਚਿੱਤ ਜਿਹੜਾ ਨਾ ਇਹ ਇੰਨਾ ਜ਼ਿਆਦਾ ਮੈਲਾ ਜੇ ਕਿ ਇਹਨਾਂ ਦੇ ਉੱਤੇ CBI ਜਿਹੜੀ ਆ, ਇਹਨਾਂ ਦੇ ਕੇਸ ਜਿਹੜੇ ਆ ਉਹਨਾਂ ਦਾ ਜਿਹੜਾ ਨਾ ਉਹ ਇਨਕੁਆਰੀਆਂ ਕਰ ਰਹੀ ਆ। तकरीबन पंजाब दे विच बहुत सारिया संतां दे केस जिहड़े ने अदालतां दे विच चल रहे, इनिया इनिया जायदादां कित्थों बनिया, तुहाडी हद भनवी मेहनत तो गुरमुख प्यारिओ अफसोस है मैनूं कि तुसी अपनी मेहनत नूं अजाई गवा रहे। जे अपनी मेहनत नूं आपां पंजाब वासी कट्ठी करके ते अपने धर्म दे प्रचार दे उत्ते लाईए ना, गुरमुख प्यारिओ जागरूक होईए अपनी कमाई बारे कि असीं गुरु दे नां दे उत्ते कमाई कढ रहे हां। मेरे ख्याल नाल सिख कौम सारे धर्म की मोहर सारे वर्ल्ड की मोहर की कौम बन जाएगी, क्योंकि मानते हैं असीं इस गल। गुरु नानक का सिद्धांत कितने माड़ा सिद्धांत है, बहुत सोहना सिद्धांत है जिहड़ा गुरु नानक साहब जी सानूं दे के गए ने, पर दे के साडे हत्थां दे विच गए जे ते असीं अणगहिली कर रहे हैं। गुरु नानक के सिद्धांत नूं बाहर नहीं फैला रहे, पिंडां तक नहीं पहुँच सके जी। सतगुरु जी कहिंदे इन्हां दे कपड़िआं वल ना देखिआ करो, इन्हां दा चित जिहड़ा ना इन्हां दा जिहड़ा अंदरला जिहड़ा बहुत काला आ, कपड़े ही इन्हां दे चिट्टे ने।
रामुख नाम न उपजाए दूजे व्यापै चोर जियो,
इन्हां दे मूंह दे विच्चों नाम नहीं जे निकलदा, पखंड आ इन्हां दा जिहड़ा मंत्र जिहड़ा देना है। पता नहीं असीं सतगुरां दी बाणी नूं छड के सारी बाणी मंत्र रूप आ, सारी बाणी पता नहीं असीं अपने सतगुरु दे इस सच्चे मंत्र नूं छड के क्यों देह धारियां दे डेरियां ते मंत्र लैण तुरे जा रहे हैं। आ जिहड़ा तुसीं सरवण कर रहे जे भी मंत्र ही सरवण कर रहे जे, मंत्र दा मतलब हुंदा उपदेश। आपां भरेख्या चों निकलीए मेरे वीरो ते पाईए मोड़ा इधर सच दे घर वल नूं, आओ जुड़ो सतगुरु सच्चे पातशाह जी दे नाल। ये लोग जिहड़े ने ना विखावे दा नाम सिमरन करदे ने, दूजे व्यापे चोर अंदर इहनां दे चोर आ, ते चोरियां की करते ने। गुरु ग्रंथ साहब एक बहुत वड्डा भंडारा, गुरु ग्रंथ साहब नूं इन्हां ने लाई हुई है सन, ते इत्थों कर करके चोरियां दे तानू जा जा के वंडी जा रहे ते कह रहे ये साडा आ माल, चोरी कीता होया गुरु ग्रंथ साहब जी का। ते गुरमुख प्यारे असीं उन्हां दे नाल जुड़े जा रहे हैं, वो चोर ने, ठग ने, बदमाश ने, दंभी ने, पखंडी ने, भेखी ने, जेड़े गुरु ग्रंथ साहब की चोरी कर करके ते अपने नाम का लेवल ला ला के तुहानू वेची जा रहे ने।
बोलना बूझ अपना से पशुआ से ढोर जियो,
बोलना बूझे अपना साडा मूल की आ, साडा मूल आ परमात्मा, साडी जिंदगी का मूल की आधार की मुढ की आ गुरबाणी, ते असी समझ नहीं रहे। छे पशुआ से ढोर साडियां करतूत पशुआ वाली, शेख शाह जी ने एक बड़ी वधिया गल लिखी है, कहिंदे ने एक लकड़हारा लकड़ कट के जंगल दे विचों घर आया ते किसी कुत्ते ने उन्हूं वड खादा, ते जदों घर आया ते उहदी बची कहण लगी सगे पाए सहराए नशीने गंजेंद, कि आखर बहुतम दंदा चकंद। कहिंदा उह जदों लकड़हारा घर आया ते उहदी छोटी जी बच्ची कहण लगी पिता जी तुहाडी पिन्नी तो लहू वग रिहा है, इह की गल होई? उह कहण लगा इह कुत्ते ने वड खाधा आ। ते उह कहण लगी आखर तुरा तेज दंदा ना बूद, तुहाडे कोल नहीं सन तेज दंद हैगे, तुसीं वी कुत्ते नूं वड खांदे? ते उह कहण लगा नहीं मेरी बच्ची, जे मैं वी उहदे वांगू इस तरां करदा ते मेरे ते विच ते उहदे विच फर्क की रहि जांदा, मेरे कोलों कुत्तियां वाले काम नहीं हो सकते। सानू कहना पैंदा आ बंदियां बंदियां वाले काम करिया कर, क्यों कहना पैंदा? क्योंकि साडे काम ही जिहड़े गिरे होए ने सर्वे से पशुआ से ढोर, जिन्हां ने परमात्मा नूं नहीं ना समझिया, जिन्हां ने गुरु दी दित्ती हुई अकल दित्ता उपदेश नहीं हिरदे दे विच वसाया, आ पशुआ वर्गा ही आ, संडियां वर्गा, डंगरां वर्गा ही आ, होर की आ। इंसान होए ते इंसानियत ना सीख सके। सतगुरां ने परमात्मा ने इन्नी सोहनी कृपा की है, एडा सोहना शरीर दिता है, असीं जान बुझ के पशुआं वर्गा बनाई जा रहे हैं। सतगुरु कहिंदे जे मूल नूं नहीं पछाणिया, परमात्मा नूं नहीं पछाणिया ते पशु ही हाँ।
नित नित खुशियां मन कराए नित नित मंगे सुख जियो,
दूजे भाव दे विच ला के खुशियां ते असीं मंगदे हां ते सुख दी मंग करदे हां, पर परमात्मा दे नाल ते गुरु दे नाल नहीं जुड़े हुए। मंगदे हां परमात्मा दे नालों टुट के, माया दे कोलों सुख मंगदे हां।
करता चेतन आवे फिर लगे दुख जियो,
उहदे विच परमात्मा चित दे विच वसिया नहीं आ, परमात्मा नूं याद नहीं करदे, ਤੇ ਪਰਮਾਤਮਾ ਨੂੰ ਨਾ ਯਾਦ ਕਰਨ ਕਰਕੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਸਾਰੇ ਦੁਖਾਨ ਚੰਬੜਦੇ ਨੇ।
ਦੁਖ ਦੋ ਦਾਤਾ ਮਨ ਵਸੈ ਤੇ ਤਨ ਕੈਸੇ ਭੁੱਖ ਜੀਓ।
ਉਹਨਾਂ ਦੇ ਮਨ ਦੇ ਵਿੱਚ ਸੁੱਖ ਤੇ ਦੁੱਖ ਦੇਣ ਵਾਲਾ ਪਰਮਾਤਮਾ ਵਸ ਗਿਆ ਨਾ ਗੁਰਮਤਿ ਪਿਆਰਿਓ, ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਕਮੀ ਨੀ, ਕੋਈ ਭੁੱਖ ਨਹੀਂ ਰਹਿੰਦੀ।
ਬਾਕੀ ਵਾਲਾ ਤਰਬੀ ਆਏ ਸਿਰ ਮਾਰੇ ਜਾਂਦਾਰ ਜੀਓ।
ਕੀ ਵਾਲਾ ਕਹਿ ਦੀਏ ਜਿਹਨਾਂ ਨੇ ਕਰਮ ਮਾੜੇ ਕੀਤੇ ਨੇ ਤੇ ਉਹਨਾਂ ਦਾ ਧਰਮ ਰਾਜ ਦੀ ਉਹਨਾਂ ਦੀ ਹੱਲ ਬਾਕੀ ਬਣ ਜਾਂਦੀ ਹੈ ਵੀ ਆਹ ਚੰਗਾ ਕੁਝ ਤੁਹਾਨੂੰ ਦਿੱਤਾ ਸੀ ਤੇ ਇਹਨੂੰ ਤੁਹਾਨੂੰ ਸਫਲਾ ਨਹੀਂ ਕੀਤਾ। ਕਰਜਾਈ ਜਿਹੜੇ ਨੇ ਬਾਕੀ ਜਿਹੜੇ ਅਸੀਂ ਸਾਰੇ ਹੀ ਤਕਰੀਬਨ ਕਰਜਾਈ ਆ ਪਰਮਾਤਮਾ ਦਾ ਨਾਮ ਸਿਮਰਨ ਨਾ ਕਰਨ ਕਰਕੇ, ਕਿਉਂਕਿ ਪਰਮਾਤਮਾ ਨੇ ਇੰਨਾ ਕੁਝ ਦਿੱਤਾ ਆ ਤੇ ਉਹਨੂੰ ਯਾਦ ਨਹੀਂ ਕੀਤਾ ਤੇ ਅਸੀਂ ਕਰਜਾਈ ਆ ਉਹਦੇ ਉਹਨੇ ਇੰਨਾ ਕੁਝ ਦੇਣ ਕਰਕੇ। ਜਿਹੜੇ ਕਰਜਾਈ ਨੇ ਤੇ ਪਰਮਾਤਮਾ ਦਾ ਕਰਜ਼ਾ ਨਹੀਂ ਲਾਹ ਸਕੇ ਉਹਨਾਂ ਨੂੰ ਫਿਰ ਧਰਮ ਰਾਜ ਆਣ ਕੇ ਆਉਂਦਾ ਵੀ ਇੱਧਰ ਲਿਆਓ ਵਿਆਜ ਤੇ ਇੱਧਰ ਆਓ ਤੁਸੀਂ, ਉਹਨਾਂ ਨੂੰ ਫਿਰ ਸਜਾਵਾਂ ਮਿਲਦੀਆਂ ਨੇ।
ਲੇਖਾ ਮੰਗਲ ਦੇਵਨਾ ਪਿੱਛੇ ਕਰ ਵਿਚਾਰ ਜੀਓ।
ਲੇਖਾ ਮੰਗਦਾ ਆ ਤੇ ਉੱਥੇ ਦੇਣਾ ਪੈਂਦਾ ਹੈ ਤੇ ਵਿਚਾਰਾਂ ਹੁੰਦੀਆਂ ਨੇ, ਇਹਨੇ ਕਿਹੋ ਜਿਹੇ ਕਰਮ ਕੀਤੇ ਨੇ ਤੇ ਕਿਹੋ ਜਿਹੇ ਨੇ ਮਾੜੇ ਕੀਤੇ ਨੇ ਤੇ ਕਿਹੜੇ ਚੰਗੇ ਕੀਤੇ ਨੇ।
ਸੱਚੇ ਕੇਲੇ ਬਰਾਏ ਬਖਸ਼ੇ ਬਖਸ਼ਣ ਹਾਰ ਜੀਓ।
ਇਹਨਾਂ ਨੇ ਸੱਚ ਦੇ ਨਾਲ ਆਪਣੀ ਸੁਰਤੀ ਜੋੜੀ ਆ, ਉਹ ਬਖਸ਼ੇ ਬਖਸ਼ਣ ਹਾਰ ਜੀ, ਉਹਨਾਂ ਨੂੰ ਪਰਮਾਤਮਾ ਨੇ ਇਹ ਭਾਈ ਬਖਸ਼ ਲਿਆ ਹੈ।
ਅਣਖੋ ਕੀ ਜੇ ਮਿੱਤੜਾ ਖਾਸ ਰਲੇ ਮਰ ਜਾਏ ਜੀਓ।
ਇਹਨਾਂ ਨੇ ਪਰਮਾਤਮਾ ਨੂੰ ਛੱਡ ਕੇ ਹੋਰਨਾਂ ਨੂੰ ਮਿੱਤਰ ਬਣਾ ਲਿਆ ਆ, ਅੰਨ ਕਹਿ ਲਈਏ ਹੋਰ ਜਿਹੜੇ ਨੇ ਉਹਨਾਂ ਨੂੰ ਕੀ ਜੇ ਮਿੱਤੜਾ ਉਹਨਾਂ ਨੂੰ ਮਿੱਤਰ ਬਣਾਇਆ ਆ, ਉਹ ਆਪ ਵੀ ਸਵਾਹ ਦੇ ਵਿੱਚ ਤੇ ਮਿੱਟੀ ਚ ਰਲ ਜਾਂਦੇ ਨੇ ਤੇ ਜਿਹੜੇ ਉਹਨਾਂ ਦੇ ਮਿੱਤਰ ਨੇ ਉਹ ਵੀ ਮਿੱਟੀ ਦੇ ਵਿੱਚ ਰਲ ਜਾਂਦੇ ਨੇ।
ਬਹੁ ਰੰਗ ਦੇਖ ਬੁਲਾਇਆ ਭੁੱਲ ਭੁੱਲ ਆਵੇ ਜਾਏ ਜੀਓ।
ਆਪਾਂ ਮਾਇਆ ਦੇ ਬਹੁਤ ਸਾਰੇ ਤਮਾਸ਼ਿਆਂ ਵੱਲ ਰੰਗ ਹੁੰਦੇ ਤਮਾਸ਼ੇ, ਇਹਨਾਂ ਤਮਾਸ਼ਿਆਂ ਵੱਲ ਦੇਖ ਕੇ ਭਟਕ ਗਏ ਆ ਤੇ ਗੁਰਮੁਖ ਪਿਆਰਿਓ ਭੁੱਲਿਆ ਹੋਣ ਕਰਕੇ ਅਸੀਂ ਜੰਮਦੇ ਹਾਂ ਤੇ ਮਰਦੇ ਹਾਂ।
ਨਗਰ ਪ੍ਰਭੂ ਤੇ ਛੁੱਟੇ ਆਏ ਨਗਰੀ ਮੇਰ ਮਲਾਏ ਜੀਓ।
ਪਰਮਾਤਮਾ ਪ੍ਰਭੂ ਕਿਤੇ ਕਿਰਪਾ ਕਰ ਦੇਵੇ ਤੇ ਫਿਰ ਇਹ ਮਨੁੱਖ ਜਿਹੜਾ ਆ ਨਾ ਉਸ ਪਰਮਾਤਮਾ ਦੇ ਨਾਲ ਮਿਲ ਜਾਂਦਾ ਆ ਤੇ ਸੰਸਾਰੀ ਧੰਦਿਆਂ ਤੋਂ ਛੁੱਟ ਜਾਂਦਾ ਹੈ।
ਗਾਵਲ ਗਿਆਨ ਲਾਉਣਿਆ ਗੁਰਬਿਨ ਗਿਆਨ ਧਾਰ ਜੀਓ।
ਗਾਵਲ ਹੁੰਦਾ ਆ ਆਲਸੀ ਅਵੇਸਲਾ, ਅਸੀਂ ਪਰਮਾਤਮਾ ਦੇ ਨਾਮ ਤੋਂ ਵਿਹੂਣੇ ਆ, ਅਵੇਸਲੇ ਆ, ਗਿਆਨ ਅਸੀਂ ਹਾਸਲ ਨਹੀਂ ਕੀਤਾ ਤੇ ਗੁਰਬਿਨ ਗਿਆਨ ਦਾ ਭਾਵ ਜਿਹੜੇ ਗੁਰੂ ਤੋਂ ਬਿਨਾਂ ਗਿਆਨ ਕਿਤੇ ਉਹ ਪ੍ਰਾਪਤ ਨਹੀਂ ਹੁੰਦਾ।
ਬੁਰਾ ਭਲਾ ਦੇ ਨਾਲ ਜੀਓ।
ਇਸ ਖਿਜਾ ਖਿਜੀ ਦੇ ਵਿੱਚ ਗੁੱਚੀਏ ਕਹੀਏ ਘਾਟਾ ਹੀ ਪੈਂਦਾ ਆ ਮਨੁੱਖ ਨੂੰ, ਬੁਰਾ ਭਲਾ ਦੇ ਨਾਲ ਜੀ ਤੇ ਬੁਰੇ ਤੇ ਚੰਗੇ ਲੇਖ ਜਿਹੜੇ ਨੇ ਨਾ ਉਹ ਨਾਲ ਹੀ ਮਨੁੱਖ ਦੇ ਜਾਂਦੇ ਨੇ।
ਬਿਨ ਸਬਦੇ ਬਰਤਿਆਂ ਸਜੋ ਜਮਕਾਲ ਜੀਓ।
ਕਹਿੰਦੇ ਨੇ ਗੁਰੂ ਦੇ ਸ਼ਬਦ ਦੇ ਨਾਲ ਰੰਗੇ ਤੋਂ ਬਿਨਾ ਮਨੁੱਖ ਨੂੰ ਭੈ ਹੀ ਆ, ਡਰ ਹੀ ਡਰ ਆ ਤੇ ਸਭ ਜੋ ਹੀ ਸਾਰਿਆਂ ਨੂੰ ਮੌਤ ਨੇ ਠੱਗ ਲਿਆ ਹੈ।
ਜਿਨ ਕਰ ਕਾਰਨ ਧਾਰਿਆ ਸਰਸੇ ਦੇ ਆਧਾਰ ਜੀਓ।
ਭਾਈ ਜਿਸ ਪਰਮਾਤਮਾ ਨੇ ਕਾਰਨ ਕਹਿ ਦੀਏ ਸੰਸਾਰ ਨੂੰ ਇਸ ਵਸਾਇਆ ਆ, ਉਹ ਪਰਮਾਤਮਾ ਹੀ ਸਾਰਿਆਂ ਦਾ ਆਸਰਾ ਹੈ।
ਸਦਾ ਸਦਾ ਦਾ ਕਾਰ ਜੀਓ।
ਪਰਮਾਤਮਾ ਨੂੰ ਭਾਈ ਕਿਹੜੀ ਗਲੋਂ ਦਿਲੋਂ ਭੁਲਾਉਂਦੇ ਜੇ, ਉਹ ਸਦਾ ਹੀ ਦਾਤਾਂ ਦੇਣ ਵਾਲਾ ਹੈ।
ਨਾਨਕ ਨਾਮ ਨਿਦਾਰਾ ਆਧਾਰ ਜੀਓ।
ਸਾਰ ਕੁਛ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ, ਉਹ ਪਰਮਾਤਮਾ ਨਿਧਾਰਾ ਨਿਆਸਰਿਆਂ ਦਾ, ਨਿਆਸਿਆਂ ਦਾ ਵੀ ਆਧਾਰਾ ਕਹਿ ਦੀਏ ਆਸਰਾ ਆ, ਸਾਡਾ ਸਾਰਿਆਂ ਦਾ ਹੀ ਉਹ ਪਰਮਾਤਮਾ ਆਸਰਾ ਸੀ, ਸਾਰੇ ਨਿਆਸਰੇ ਆ ਗੁਰਮੁਖ ਪਿਆਰਿਓ। ਇਹ ਨਾ ਸੋਚੀਏ ਕਿ ਸਾਨੂੰ ਆਸਰੇ ਦੀ ਲੋੜ ਨਹੀਂ, ਨਹੀਂ ਨਹੀਂ, ਸਾਨੂੰ ਤੇ ਪਲ ਪਲ ਦੇ ਵਿੱਚ ਪਰਮਾਤਮਾ ਦੇ ਆਸਰੇ ਦੀ ਲੋੜ ਆ। ਤੋ ਸਾਰਿਆਂ ਦਾ ਹੀ ਆਸਰਾ ਉਹ ਪਰਮਾਤਮਾ ਆ ਤੇ ਉਹ ਪਰਮਾਤਮਾ ਸਾਡੇ ਹਿਰਦੇ ਦੇ ਵਿੱਚ ਵਸ ਜਾਵੇ ਤੇ ਸਾਡਾ ਲੋਕ ਸੁਖੀ ਪਰਲੋਕ ਸਹਿਲਾ ਹੋ ਜਾਵੇ ਜੀ। ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮੁਆਫੀ, ਹਾਰਦਿਕ ਤੌਰ ਤੇ ਧੰਨਵਾਦ।
ਹਾਂਜੀ ਮਨਾ ਸਾਰੇ ਆਏ ਸਦਾ ਸਦਾ ਦਾਤਾਰ ਜੀਓ। ਨਾਨਕ ਨਾਮ ਨਵੇਸਰੇ ਨਿਧਾਰਾ ਆਧਾਰ ਜੀਓ।
ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਠੀਕ।
ਤੇਗ ਬਹਾਦਰ ਸਿਮਰਿਆਏ ਘਰ ਨਾਉ ਨਿਧਿਆਰੇ ਧਾਏ ਸਭ ਥਾਈ ਉਹ ਸਹਾਰੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਉਹ ਸਹਾਰੇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰ ਖਾਲਸਾ ਜੀ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਵ ਚੁਲਾਏ ਤੇਗ ਵਾਏ ਦੇਖ ਕੇ ਅੰਨ ਬਿਰਖ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਨੇ ਸੇ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਿਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੇ ਕੇਸਾਂ ਸਵਾਸਾਂ ਸੰਗ ਨਿਭਾਏ ਤਿੰਨਾਂ ਦੀ ਕਮਾਈ ਦਾ ਧਿਆਨ ਕਰ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰ ਬੋਲੋ ਜੀ ਰਹਿਤਮੈ ਸਰਬੱਤ ਖਾਲਸਾ ਜੀ ਕੇ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਚੇਤੇ ਆਵਣ ਕਾ ਸਿਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਸ਼ਿਆ ਰਾਇ ਦੇਗ ਤੇਗ ਫਤਿਹ ਬਿਰਧ ਕੇ ਪੈਜ ਪੰਥ ਕੇ ਦੇਤ ਸ੍ਰੀ ਸਾਹਿਬ ਜੀ ਸੁਹਾਏ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇ ਦਾਨ ਰਹਿਤ ਦਾਨ ਵਿਵੇਕ ਦਾਨ ਉਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗਿਆ ਟਲ ਧਰਮ ਕਾ ਜੈਕਾਰਾ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਵਾਧਾ ਰਾਖਾ ਆ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਾਹਸ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰੂ ਦੇ ਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੇ ਦਾਰ ਸੇਵਾ ਸੰਭਾਲਤਾ ਦਾ ਦਾਨ ਆਪ ਜੀ ਦੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨੇ ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨਿਰੋਟਿਆਂ ਦੀ ਓੜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਤਿਗੁਰੂ ਆਪ ਜੀ ਕੀ ਮਹਾਨ ਬਖਸ਼ਾਂ ਦੁਆਰਾ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਮੰਜੀ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਰਾਗੀ ਸਿੰਘਾਂ ਨੇ ਆਪ ਜੀ ਦੀ ਤੁਰਕੇ ਬਾਣੀ ਅਲਾਏ ਬਾਣੀ ਕਾਲੀ ਬਾਣੀ ਰੱਬੇ ਬਾਣੀ ਦੇ ਸ਼ਬਦ ਕੀਰਤਨ ਕੀਤੇ ਆ ਪ੍ਰੰਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਆਪ ਜੀ ਦੇ ਮਹਾਨ ਪਾਵਨ ਪਵਿੱਤਰ ਸਥਾਨ ਸੱਚਖੰਡ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਆਏ ਹੁਕਮਨਾਮੇ ਦੀ ਕਥਾ ਕੀਤੀ ਗਈ ਹੈ ਸਤਿਗੁਰੂ ਆਪ ਜੀ ਦੇ ਰਾਗੀ ਸਿੰਘਾਂ ਤੋਂ ਕੀਰਤਨ ਕਰਦਿਆਂ ਆਪ ਜੀ ਦੇ ਸ਼ਬਦ ਦੀ ਕਥਾ ਕਰਦਿਆਂ ਅਨੇਕ ਤਰੁੱਟੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਸਤਿਗੁਰੂ ਮਾਫ ਕਰਨਾ ਅੱਗੇ ਤੋਂ ਸ਼ੁੱਧ ਸਪਿਰਟ ਗੁਰਬਾਣੀ ਸ਼ੁੱਧ ਸਪਿਰਟ ਕੀਰਤਨ ਕਰਨਾ ਉਦਮ ਵੱਲ ਬਖਸ਼ਿਸ਼ ਕਰਨਾ ਸਤਿਗੁਰੂ ਪੜ੍ਹੇ ਸੁਣੇ ਗੁਰਬਾਣੀ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣੀ ਆਈਆਂ ਸੰਗਤਾਂ ਨੂੰ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨੇ ਯਾਤਰੇ ਸਫਲ ਕਰਨੇ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਪੜ੍ਹੇ ਸੁਣੇ ਗੁਰਬਾਣੀ ਸਾਡੇ ਕਾਲੀ ਜੀਵਕਾਂ ਦੇ ਹਿਰਦਿਆਂ ਤੇ ਵਸਾਉਣੀ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਆਸਾ ਦੀ ਵਾਰ ਅਤੇ ਕਥਾ ਦੇ ਪ੍ਰੰਤ ਆਪ ਜੀ ਦੇ ਦਿੱਤੇ ਖਜ਼ਾਨਿਆਂ ਦੇ ਵਿੱਚੋਂ ਆਈਆਂ ਸੰਗਤਾਂ ਵੱਲੋਂ ਆਨੰਦ ਸਾਹਿਬ ਪੁੱਤਰ ਕੜਾਹ ਪ੍ਰਸ਼ਾਦ ਦੇ ਦੇ ਪਿਆਰੇ ਆਪ ਜੀ ਦੇ ਦਰ ਪ੍ਰਵਾਨ ਹੋਵੇ ਹੋਇਆ ਦਰ ਪ੍ਰਵਾਨ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਸਤਿਗੁਰੂ ਆਈਆਂ ਸੰਗਤਾਂ ਨੂੰ ਆਪ ਜੀ ਦੇ ਲਾਹੀ ਫਰਮਾਨ ਬਖਸ਼ਿਸ਼ ਕਰਕੇ ਕਰਤਾਰਥ ਕਰੋ ਤੇ ਐਸੇ ਪਿਆਰੇ ਮਿਲਣਾ ਕਰੋ ਜਿਨ੍ਹਾਂ ਮਿਲਿਆ ਆਪ ਜੀ ਕਾ ਪੁੱਤਰ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੇ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਦੋਹਰਾ ਆਗਿਆ ਭਈਆ ਕਾਲ ਕੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋ ਚਾਹੇ ਰਾਜ ਕਰੇਗਾ ਖਾਲਸਾ ਪਿਆਰ ਹੋਏ ਸਭ ਮਿਲਣਗੇ ਬੋਲੇ ਸੋ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।